ਛੇਵੇਂ ਪਾਤਸ਼ਾਹ ਤੇਰਾ ਦੀਦਾਰ ਕਰਕੇ ਚਮਨ ਮੈਂ ਕੀ ਉੱਠਦੀ ਰੰਗ ਰੰਗ ਦੀ ਐ ਹੀਰੇ ਚਮਕਦੇ ਸੋਹਣੇ ਦਸਤਾਰਿਆਂ ਤੇ ਦੇਖ ਚੰਦ ਦੀ ਚਾਨਣੀ ਸੰਗ ਦੀ ਐ ਨੀਲਾ ਨੱਚਦਾ ਫਿਰੇ ਮੈਦਾਨ ਅੰਦਰ ਉਹਨੂੰ ਤਾਂਗ ਰਹਿੰਦੀ ਹਰ ਦਮ ਜੰਗ ਦੀ ਐ ਤੇਰੀ ਕਲਗੀ ਦੀ ਝਲਕਣਾ ਜਾਏ ਚੱਲੀ ਤੇ ਗਵੈਰੀਆਂ ਦੇ ਸੀਨੇ ਡੰਗ ਦੀ ਐ ਤੇ ਗਵੈਰੀਆਂ ਦੇ ਸੀਨੇ ਡੰਗ ਦੀ ਐ
ਪੰਜ ਪਿਆਲੇ ਪੰਜ ਪੀਰਾ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟੀ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਪੰਜਣ ਗੁਰਸੂਰਮਾ ਵੱਡ ਜੋਦਾ ਬਹੋ ਪਰ ਅਪਕਾਰੀ ਵੱਡ ਜੋਦਾ ਬਹੋ ਪਰ ਅਪਕਾਰੀ
ਪਹਿਲਾਂ ਸਿਰਾਂ ਦਾ ਵਪਾਰ ਕੀਤਾ ਪਾਤਸ਼ਾਹ ਫਿਰ ਖਾਲਸਾ ਤਿਆਰ ਕੀਤਾ ਪਾਤਸ਼ਾਹ ਮੁੱਖੋਂ ਇਹਦਾ ਪ੍ਰਚਾਰ ਕੀਤਾ ਪਾਤਸ਼ਾਹ ਵਜਾਏਗਾ ਨਗਾਰ ਖਾਲਸਾ ਸਿਰ ਦੇ ਕੇ ਧਰਮ ਕਾਇਮ ਰੱਖਣਾ ਛੱਡੇਗਾ ਜਕਾਰ ਖਾਲਸਾ ਛੱਡੇਗਾ ਜਕਾਰ ਖਾਲਸਾ
ਇਹ ਕਿਸੇ ਦੇ ਮਕਾਇਆ ਕਦੇ ਮੁੱਕੂਣਾ ਇਹਦੀ ਤੇਗ ਦਾ ਨਿਸ਼ਾਨਾ ਕਦੇ ਉੱਕੂਣਾ ਇਹਦੀ ਅਣਖ ਦਾ ਤਰਾਨਾ ਕਦੇ ਝੁੱਕੂਣਾ ਨਿਸ਼ਾਨ ਉੱਚੇ ਹੀ ਚਲਾਊਗਾ ਗੁਰੂ ਮੰਨ ਕੇ ਗੁਰੂ ਮੰਨ ਕੇ ਗੁਰੂ ਗ੍ਰੰਥ ਸਾਹਿਬ ਨੂੰ ਜਾਲਮਾਨ ਮੱਥਾ ਲਾਊਗਾ ਜਾਲਮਾਨ ਮੱਥਾ ਲਾਊਗਾ
ਪਹਿਲਾਂ ਸਰਾਂ ਦਾ ਵਪਾਰ ਕੀਤਾ ਪਾਤਸ਼ਾਹ ਫਿਰ ਖਾਲਸਾ ਤਿਆਰ ਕੀਤਾ ਪਾਤਸ਼ਾਹ ਮੁੱਖੋਂ ਇਹਦਾ ਪ੍ਰਚਾਰ ਕੀਤਾ ਪਾਤਸ਼ਾਹ ਵਜਾਏਗਾ ਨਗਾਰ ਖਾਲਸਾ ਸਿਰ ਦੇ ਕੇ ਧਰਮ ਕਾਇਮ ਰੱਖਣਾ ਛੱਡੇਗਾ ਜਕਾਰ ਖਾਲਸਾ ਛੱਡੇਗਾ ਜਕਾਰ ਖਾਲਸਾ
ਇਹ ਕਿਸੇ ਦੇ ਮਕਾਇਆ ਕਦੇ ਮੁੱਕੂਣਾ ਇਹਦੀ ਤੇਗ ਦਾ ਨਿਸ਼ਾਨਾ ਕਦੇ ਉੱਕੂਣਾ ਇਹਦੀ ਅਣਖ ਦਾ ਤਰਾਨਾ ਕਦੇ ਝੁੱਕੂਣਾ ਨਿਸ਼ਾਨ ਉੱਚੇ ਹੀ ਚਲਾਊਗਾ ਗੁਰੂ ਮੰਨ ਕੇ ਗੁਰੂ ਗ੍ਰੰਥ ਸਾਹਿਬ ਨੂੰ ਜਾਲਮਾਨ ਮੱਥਾ ਲਾਊਗਾ ਜਾਲਮਾਨ ਮੱਥਾ ਲਾਊਗਾ
ਹੱਲੇ ਕਰਨੇ ਹੈ ਸ਼ਾਹ ਅਬਦਾਲੀ ਨੇ ਉਹ ਵੀ ਰੋਕ ਕੇ ਵਖਾਉਣੇ ਫੌਜ ਅਕਾਲੀ ਨੇ ਹੱਲੇ ਕਾਰਨੇ ਹੈ ਸ਼ਾਹ ਅਬਦਾਲੀ ਨੇ ਉਹ ਵੀ ਰੋਕ ਕੇ ਵਖਾਉਣੇ ਫੌਜ ਕਾਲੀ ਨੇ ਸੇਵਾ ਕਰਨੀ ਹੈ ਜੋਤੀਏ ਨਰਾਲੀ ਨੇ ਮੈਦਾਨ ਚ ਨਹਾਰ ਖਾਲਸਾ ਸਿਰ ਦੇ ਕੇ ਧਰਮ ਕਾਇਮ ਰੱਖਣਾ ਛੱਡੇਗਾ ਜਕਾਰ ਖਾਲਸਾ ਛੱਡੇਗਾ ਜਕਾਰ ਖਾਲਸਾ
ਉਹ ਮੀਰ ਮੰਨੂ ਦਾ ਵਕਤ ਕਦੇ ਆਵੇਗਾ ਮੈਨੂੰ ਦਾ ਵਕਤ ਕਦੇ ਆਵੇਗਾ, ਬੱਚੇ ਨੇਜਿਆਂ ਦੀ ਉੱਤੇ ਟੰਗਵਾਏਗਾ, ਉਦੋਂ ਦੇਵੀਆਂ ਦੇ ਦਿਲ ਅੱਜ ਮਾਵੇਗਾ, ਦਿਲਾਂ ਚ ਗੁਰੂ ਪਲ ਪਾਊਗਾ। ਗੁਰੂ ਮੰਨ ਕੇ, ਗੁਰੂ ਮੰਨ ਕੇ ਗੁਰੂ ਗ੍ਰੰਥ ਸਾਹਿਬ ਨੂੰ ਜਾਲਮਾਨਾ ਮੱਥਾ ਲਾਊਗਾ, ਜਾਲਮਾਨਾ ਮੱਥਾ ਲਾਊਗਾ।
ਓ ਵਿੱਚ ਦੇਗ ਦੇ ਸਮਾਧੀ ਪਾਵੇ ਲਾਉਣੀ ਪੈ, ਹੋ ਵਿੱਚ ਦੇਗ ਦੇ ਸਮਾਧੀ ਪਾਵੇ ਲਾਉਣੀ ਪੈ, ਪੁੱਠੀ ਕਰਕੇ ਦੇਖਾ ਲਵੀ ਲਵਾਉਣੀ ਪੈ, ਮੂਹਰੇ ਇੰਜਣਾਂ ਦੇ ਛਾਤੀ ਭਾਵੇਂ ਡਾਉਣੀ ਪੈ, ਇੰਜਣਾਂ ਦੇ ਛਾਤੀ ਭਾਵੇਂ ਡਾਉਣੀ ਪੈ। ਉਹ ਇੰਜਣ ਖਲਾਰੇ ਖਾਲਸਾ, ਸਿਰ ਦੇ ਕੇ ਧਰਮ ਕਾਇਮ ਰੱਖਣਾ, ਛੱਡੇਗਾ ਜਕਾਰੇ ਖਾਲਸਾ, ਛੱਡੇਗਾ ਜਕਾਰੇ ਖਾਲਸਾ।
ਉਹ ਉੱਤੇ ਲੋਹਾਂ ਦੇ ਸੜਨੀਏ ਤਾਂ ਜਾਣਦਾ ਹੀ ਓ, ਉੱਤੇ ਲੋਹਾਂ ਦੇ ਸੜਨੀਏ ਤਾਂ ਜਾਣਦਾ, ਉੱਤੇ ਫਾਂਸੀ ਦੇ ਚੜਨੀਏ ਤਾਂ ਜਾਣਦਾ, ਬਿਨਾਂ ਸੀਸ ਤੋਂ ਲੜਨੀਏ ਤਾਂ ਜਾਣਦਾ ਹੀ ਓ, ਸੀਸ ਤੋਂ ਲੜਨੀਏ ਤਾਂ ਜਾਣਦਾ। ਵੈਰੀਆਂ ਨੂੰ ਅੱਗੇ ਲਾਊਗਾ, ਗੁਰੂ ਮੰਨ ਕੇ, ਗੁਰੂ ਮੰਨ ਕੇ ਗੁਰੂ ਗ੍ਰੰਥ ਸਾਹਿਬ ਨੂੰ ਜਾਲਮਾਨਾ ਮੱਥਾ ਲਾਊਗਾ, ਜਾਲਮਾਨਾ ਮੱਥਾ ਲਾਊਗਾ।
ਓ ਫਿਰੀ ਆਖਿਆ ਕਿਸੇ ਨੇ ਸਿੰਘ ਮੁੱਕ ਗਏ, ਫਿਰ ਆਖਿਆ ਕਿਸੇ ਨੇ ਸਿੰਘ ਮੁੱਕ ਗਏ, ਸਿੰਘ ਜੰਗਲਾਂ ਦੇ ਵਿੱਚ ਜਾ ਕੇ ਲੁਕ ਗਏ, ਫਿਰ ਅੰਮ੍ਰਿਤਸਰ ਵਿੱਚ ਬੁੱਕ ਗਏ, ਅੰਮ੍ਰਿਤਸਰ ਵਿੱਚ ਬੁੱਕ ਗਏ। ਮੱਸੇ ਦਾ ਸਿਰ ਉਤਾਰੇ ਖਾਲਸਾ, ਸਿਰ ਦੇ ਕੇ ਧਰਮ ਕਾਇਮ ਰੱਖਣਾ, ਛੱਡੇਗਾ ਜਕਾਰੇ ਖਾਲਸਾ, ਛੱਡੇਗਾ ਜਕਾਰੇ ਖਾਲਸਾ।
ਓ ਇਹ ਮੁੱਕੇ ਨਾ ਮਕਾਉਣ ਵਾਲੇ ਮੁੱਕ ਨਹੀਂ ਓ, ਇਹ ਮੁੱਕੇ ਨਾ ਮਕਾਉਣ ਵਾਲੇ ਮੁੱਕ ਨੇ, ਸ਼ੇਰ ਸਦਾ ਹੈ ਮੈਦਾਨ ਵਿੱਚ ਬੁੱਕਣੇ, ਬਾਈ ਤਾਰੀਆਂ ਦੇ ਛੱਡੇ ਹਾਥੀ ਰੁਕਣੇ, ਅਰਸ਼ੀ ਰਾਣਾ ਅੱਗੇ ਲਗਾਊਗਾ। ਗੁਰੂ ਮੰਨ ਕੇ, ਗੁਰੂ ਮੰਨ ਕੇ ਗੁਰੂ ਗ੍ਰੰਥ ਸਾਹਿਬ ਨੂੰ ਜਾਲਮਾਨਾ ਮੱਥਾ ਲਾਊਗਾ, ਜਾਲਮਾਨਾ ਮੱਥਾ ਲਾਊਗਾ।
ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਅੰਦਰ ਪ੍ਰੇਮ ਸ਼ਰਧਾ ਵਿੱਚ ਭਿੱਜ ਕੇ ਹਾਜ਼ਰੀ ਭਰ ਰਹੀਆਂ ਸਿੱਖ ਸੰਗਤਾਂ ਭਾਗਾਂ ਵਾਲਿਓ, ਫਤਿਹ ਦੇ ਸਿਮਰਨ ਦੇ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਨੂੰ ਚੁਕਾਓ ਸੀਸ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਇਤਿਹਾਸ ਦੇ ਕੁਝ ਪੰਨੇ ਆਪ ਜੀ ਦੇ ਨਾਲ ਜਿੰਨੀ ਕੁ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਸਾਂਝੇ ਕਰਨ ਦਾ ਯਤਨ ਕਰਨਾ ਹੈ, ਉਪਰਾਲਾ ਕਰਨਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਕੁਝ ਪੰਨੇ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ। ਆਪ ਜੀ ਨੇ ਸਰਵਣ ਕੀਤਾ ਹੈ, ਸਟੇਜ 'ਤੇ ਇਤਿਹਾਸ ਅਸੀਂ ਬਿਆਨ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ 1595 ਈਸਵੀ ਨੂੰ ਸਤਿਗੁਰਾਂ ਨੇ ਬਡਾਲੀ ਸਾਹਿਬ ਦੀ ਪਵਿੱਤਰ ਧਰਤੀ ਦੇ ਵਿੱਚ ਜਨਮ ਲਿਆ, ਔਰ ਮੇਰੇ ਪਾਤਸ਼ਾਹ ਨੇ ਬਚਪਨ ਦਾ ਕੁਝ ਸਮਾਂ ਇਸ ਧਰਤੀ 'ਤੇ ਗੁਜ਼ਾਰਿਆ। ਉਸ ਤੋਂ ਬਾਅਦ ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ ਸੀ। ਆਪ ਜੀ ਨੇ ਹੁਣੇ ਗਵਾਲੀਅਰ ਦੇ ਕਿਲ੍ਹੇ ਦੀ ਦਾਸਤਾਨ ਸੁਣੀ ਹੈ, ਔਰ ਇੱਕ ਜਿਹੜਾ ਰਾਕੀ ਖੋਇਆ ਸੀ ਦੁਸ਼ਮਣ ਨੇ ਉਹਦੀ ਵੀ ਆਪ ਜੀ ਨੇ ਕਹਾਣੀ ਸਰਵਣ ਕੀਤੀ ਹੈ ਕਥਾ ਵਿਚਾਰ ਦੇ ਰਾਹੀਂ। ਦੋ ਘੋੜੇ ਕਾਬਲ ਦੀ ਸੰਗਤ ਵੱਲੋਂ, ਇੱਕ ਦਾ ਨਾਂ ਦਿਲਬਾਗ ਅਤੇ ਇੱਕ ਦਾ ਨਾਂ ਗੁਲਬਾਗ ਹੈ, ਉਹ ਵੀ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵਾਸਤੇ ਉਹਨਾਂ ਨੇ ਖਰੀਦ ਕੇ ਲਿਆਉਂਦੇ ਨੇ ਭੇਟਾ ਕਰਨ ਵਾਸਤੇ, ਕਿਉਂਕਿ ਸਤਿਗੁਰਾਂ ਨੇ ਜਦੋਂ ਕੌਮ ਦੀ ਵਾਗਡੋਰ ਸੰਭਾਲੀ ਉਦੋਂ ਇਹੋ ਹੁਕਮ ਸੀ ਕਿ ਜਿਹਨੇ ਖੁਸ਼ੀਆਂ ਲੈਣੀਆਂ ਨੇ ਗੁਰੂ ਨਾਨਕ ਦੇ ਘਰ ਵਿੱਚੋਂ ਉਹ ਸਾਨੂੰ ਚੰਗਾ ਸ਼ਸਤਰ ਅਤੇ ਚੰਗਾ ਘੋੜਾ ਲਿਆ ਕੇ ਭੇਟ ਕਰੇ ਜਾਂ ਜਵਾਨੀਆਂ ਭੇਟ ਕਰੇ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਹੁਕਮ ਸੀ। ਜਵਾਨੀਆਂ ਦੀ ਸੰਭਾਲ ਵਾਸਤੇ ਮੇਰੇ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਵਿੱਚ ਮੱਲ ਅਖਾੜਾ ਵੀ ਰਚਿਆ, ਸ਼ਿਕਾਰ ਦੀ ਪ੍ਰਥਾ ਵੀ ਚਲਾਈ, ਨਿੱਤ ਘੋਲ ਹੁੰਦੇ ਨੇ, ਔਰ ਪੈਂਦੇ ਖਾਂ ਵਰਗੇ ਜਿਹੜੇ ਆਏ ਸਨ ਸਤਿਗੁਰਾਂ ਨੇ ਉਹ ਯਤੀਮ ਹੋ ਗਿਆ ਸੀ, ਆਇਆ ਇੰਨਾ ਤਕੜਾ ਉਹਦਾ ਸਰੀਰ ਨਿਕਲਿਆ, ਮਾਂ ਉਂਗਲੀ ਲਾ ਕੇ ਲਿਆਈ ਸੀ ਉਹਦੀ, ਸ਼ਾਦੀ ਉਹਦਾ ਨਿਕਾਹ ਵੀ ਆਪ ਕੀਤਾ, ਉਹਦਾ ਗੁਰੂ ਹਰਗੋਬਿੰਦ ਸਾਹਿਬ ਆਪ ਜ਼ੋਰ ਕਰਾਇਆ ਕਰਦੇ ਸਨ, ਅਤੇ ਪੈਂਦੇ ਖਾਂ ਐਡਾ ਵੱਡਾ ਤਾਕਤਵਰ ਹੋ ਗਿਆ। ਇਤਿਹਾਸਕਾਰ ਕਹਿੰਦੇ ਨੇ ਕਿ ਜੰਗ ਵਿੱਚ ਲੜਦਿਆਂ ਘੋੜੇ ਦੇ ਥੱਲੇ ਵੜ ਕੇ ਤੰਗ ਨੂੰ ਹੱਥ ਪਾ ਕੇ ਅਤੇ ਸਣੇ ਘੋੜੇ ਹੀ ਉਹ ਸਵਾਰ ਨੂੰ ਪਲਟਾ ਕੇ ਧਰਤੀ 'ਤੇ ਸੁੱਟ ਦਿੰਦਾ ਸੀ, ਪਰ ਉਹਦਾ ਹੋਰ ਕੋਈ ਜ਼ੋਰ ਨਹੀਂ ਸੀ ਕਰਾ ਸਕਦਾ, ਕੇਵਲ ਗੁਰੂ ਹਰਗੋਬਿੰਦ ਸਾਹਿਬ ਕਰਾਇਆ ਕਰਦੇ ਸੀ। ਦੋ ਲੜਾਈਆਂ ਵਿੱਚ ਜਿਹੜੇ ਜਰਨੈਲ ਚੜ੍ਹ ਕੇ ਆਏ ਨੇ ਸਤਿਗੁਰਾਂ 'ਤੇ, ਪਿੱਪਲੀ ਸਾਹਿਬ ਦੀ ਲੜਾਈ, ਦੂਜੀ ਹਰਗੋਬਿੰਦਪੁਰ ਸਾਹਿਬ ਦੀ, ਉਹ ਮਾਰੇ ਗਏ ਨੇ। ਹੁਣ ਇਹ ਦਿਲਬਾਗ ਅਤੇ ਗੁਲਬਾਗ ਘੋੜੇ ਬਾਬਾ ਬਿਧੀ ਚੰਦ ਸਾਹਿਬ ਨੇ ਮਾਲਵੇ ਦੀ ਧਰਤੀ 'ਤੇ ਬੈਠਿਆਂ ਸਤਿਗੁਰਾਂ ਨੇ ਹੁਕਮ ਕੀਤਾ, ਪਹਿਲੀ ਲੜਾਈ ਸੈਂਟਰ ਮਾਝੇ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਲੜੀ, ਦੂਜੀ ਦੁਆਬੇ ਦੀ ਧਰਤੀ 'ਤੇ ਲੜੀ, ਤੀਸਰੀ ਲੜਾਈ ਸਤਿਗੁਰਾਂ ਨੇ ਮਾਲਵੇ ਦੀ ਧਰਤੀ 'ਤੇ ਲੜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੋਂ ਬਿਧੀ ਚੰਦ ਨੂੰ ਭੇਜਿਆ, ਪਹਿਲਾਂ ਘੋੜਾ ਘਾਈ ਬਣ ਕੇ ਅਤੇ ਦੂਜਾ ਨਜੂਮੀਆਂ ਬਣ ਕੇ ਉਹ ਲੈ ਆਏ ਦੁਸ਼ਮਣ ਦੀਆਂ ਅੱਖਾਂ 'ਚ ਮਿੱਟੀ ਪਾ ਕੇ। ਪਾਤਸ਼ਾਹ ਜਾਣਦੇ ਸਨ ਕਿ ਹੁਣ ਲੜਾਈ ਅਵਸ਼ ਹੋਵੇਗੀ। ਸਤਿਗੁਰ ਜੀ ਅਵੇਸਲੇ ਨਹੀਂ ਸਨ ਬੈਠੇ। ਉੱਧਰ ਬਾਦਸ਼ਾਹ ਸ਼ਾਹ ਜਹਾਨ ਨੂੰ ਪਤਾ ਲੱਗਾ, ਬਾਬਾ ਬਿਧੀ ਚੰਦ ਸਾਹਿਬ ਜਾਂਦਿਆਂ ਭਾਈ ਰੂਪੇ ਦਾ ਨਾਂ ਲੈ ਗਏ ਸਨ ਕਿ ਉੱਥੇ ਨੇ ਘੋੜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲ, ਜੇ ਤੁਹਾਡੇ 'ਚ ਹਿੰਮਤ ਤਿਆ ਲਿਓ ਆ ਕੇ। ਤਿਆਰੀ ਹੋਣ ਲੱਗ ਪਈ, ਸ਼ਾਹ ਜਹਾਨ ਬਾਦਸ਼ਾਹ ਨੇ ਮੰਗਾ ਰਿਹਾ ਆਪਣੇ ਜਰਨੈਲਾਂ ਨੂੰ, ਅਤੇ ਕੋਈ ਜਰਨੈਲ ਜਾਣ ਵਾਸਤੇ ਤਿਆਰ ਹੀ ਨਹੀਂ ਹੁੰਦਾ, ਕਿਉਂਕਿ ਦੋ ਲੜਾਈਆਂ 'ਚ ਜਿਹੜੇ ਗਏ ਉਹ ਮਾਰੇ ਗਏ ਆ, ਸਾਰੇ ਨੀਵੀਆਂ ਪਾ ਕੇ ਬੈਠੇ ਨੇ ਜਿਵੇਂ ਸਮਾਧੀਆਂ ਲੱਗੀਆਂ ਹੁਣ। ਹੁਣ ਸ਼ਾਹ ਜਹਾਨ ਬਾਦਸ਼ਾਹ ਨੇ ਕੜ ਕੇ ਆਖਿਆ, ਜੇ ਤੁਹਾਡੇ ਵਿੱਚ ਕਿਸੇ ਵਿੱਚ ਹਿੰਮਤ ਨਹੀਂ ਤਾਂ ਫਿਰ ਮੈਂ ਜਾਵਾਂਗਾ ਇਸ ਜੰਗ ਵਾਸਤੇ ਚੜ੍ਹ ਕੇ, ਮੈਂ ਲਿਆਵਾਂਗਾ ਘੋੜੇ ਗੁਰੂ ਹਰਗੋਬਿੰਦ ਸਾਹਿਬ ਤੋਂ ਖੋਹ ਕੇ ਪੀਰੇ ਹਿੰਦੇ ਕੋਲ। ਵਜ਼ੀਰ ਖਾਨ ਨੇ ਰੋਕ ਦਿੱਤਾ, ਨਹੀਂ ਬਾਦਸ਼ਾਹ ਸਲਾਮਤ, ਇਸ ਛੋਟੇ ਜਿਹੇ ਕੰਮ ਬਦਲੇ ਤੁਹਾਡਾ ਜਾਣਾ ਠੀਕ ਨਹੀਂ, ਕਿਸੇ ਜਰਨੈਲ ਦੀ ਡਿਊਟੀ ਲਾਓ। ਵਾਰ ਵਾਰ ਜਦੋਂ ਮੰਗਾ ਰਿਹਾ, ਉਸ ਵੇਲੇ ਫਿਰ ਲੱਲਾ ਬੇਗ ਜਰਨੈਲ ਉੱਠਿਆ ਦੂਜਿਆਂ ਦੇ ਉੱਤੇ ਰੋਹ ਪਾਉਣ ਵਾਸਤੇ, ਕਹਿੰਦਾ ਮੈਂ ਤਾਂ ਸੋਚਦਾ ਸਾਂ ਵੀ ਹੋਰ ਕੋਈ ਬਿਨਾਂ ਉੱਠਦਾ ਕਿ ਨਹੀਂ, ਮੈਂ ਤਾਂ ਮਹਾਰਾਜ ਬੜੇ ਚਿਰ ਦਾ ਤਿਆਰ ਬੈਠਾ ਸਾਂ। ਉੱਤੋਂ ਇਹ ਖੁਸ਼ ਹੈ ਅਤੇ ਵਿੱਚੋਂ ਡਰਦਾ ਵੀ ਹੈ ਕਿ ਮਨਾ ਹੁਣ ਤੇਰੀ ਸ਼ਾਮਤ ਆ ਗਈ। ਬਾਦਸ਼ਾਹ ਸ਼ਾਹ ਜਹਾਨ ਨੇ ਲਾਲਚ ਦਿੱਤਾ, ਜਿੰਨੀ ਮਰਜ਼ੀ ਫੌਜ ਲੈ ਜਾ, ਜਿਹੜੇ ਮਰਜ਼ੀ ਚੁਣਵੇਂ ਜਰਨੈਲ ਲੈ ਜਾ, ਇਨਾਮ ਤੈਨੂੰ ਬੜਾ ਵੱਡਾ ਦਿੱਤਾ ਜਾਵੇ। ਲੱਲਾ ਬਾਈ ਸੋਚਦਾ ਜੇ ਇਨਾਮ ਜਿਹੜਾ ਜੇ ਗੁਆਂਢੀਆਂ ਦੇ ਘਰ ਹੋਰ ਕਿਸੇ ਘਰ ਚਲਾ ਗਿਆ ਫਿਰ ਵੀ ਕੰਮ ਮਾੜਾ ਹੈ। ਉਹਨੇ ਆਪਣੇ ਭਰਾ ਨੂੰ ਕਮਰ ਬੇਗ ਨੂੰ, ਗਾਜੀ ਕਮਰ ਬੇਗ ਬੜਾ ਮੰਨਿਆ ਹੋਇਆ ਜਰਨੈਲ ਸੀ, ਉਹਨੂੰ ਨਾਲ ਤਿਆਰ ਕਰ ਲਿਆ। ਪੁੱਛਦਾ ਭਰਾਵਾ ਆਪਾਂ ਦੋ ਜਰਨੈਲ ਤਾਂ ਹੋ ਗਏ ਹਾਂ, ਹੁਣ ਬਾਕੀ ਜਰਨੈਲ ਜਿਹੜੇ ਆ ਉਹ ਕਿਹੜੇ ਖੜਨੇ ਆ? ਉਹ ਕਹਿੰਦਾ ਤੇਰੇ ਭਤੀਜੇ ਚੜ੍ਹਦੀ ਜਵਾਨੀ ਵਿੱਚ ਨੇ, ਉਹ ਗੱਫਾ ਥੋੜ੍ਹਾ ਜਿਹਾ ਵੱਡਾ ਆਜੂ, ਉਹਨਾਂ ਨੂੰ ਨਾਲ ਤਿਆਰ ਕਰ ਲੈਣੇ। ਦੋ ਭਤੀਜੇ ਤਿਆਰ ਕਰ ਲੈਣੇ ਲੱਲਾ ਬੇਗ ਨੇ, ਸ਼ਮਸ਼ ਬੇਗ ਅਤੇ ਕਾਸਮ ਬੇਗ। ਆਂਹਦਾ ਇੱਕ ਜਰਨੈਲ ਹੋਰ ਖੜਨਾ ਆਪਾਂ, ਆਂਹਦਾ ਆਪਣੀ ਭੈਣ ਵੀ ਥੋੜ੍ਹੀ ਜਿਹੀ ਕਮਜ਼ੋਰ ਹੈ, ਉਹਦੀ ਵੀ ਗਰੀਬੀ ਕੱਢ ਦਈਏ, ਭਣੇਵੇਂ ਨੂੰ ਲੈ ਚੱਲੀਏ ਨਾਲ, ਕੋਈ ਗੱਫਾ ਉਹਦੇ ਘਰ ਵੀ ਚਲਾ ਜਾਵੇਗਾ। ਇੱਕ ਭਣੇਵਾਂ ਕਾਬਲੀ ਬੇਗ ਤਿਆਰ ਕਰ ਲਿਆ ਹੈ, ਲੈ ਕੇ ਫੌਜ 35,000 ਦੇ ਕਰੀਬ ਇਹ ਮਾਰੋ ਮਾਰ ਕਰਦੇ ਹੋਏ ਤੁਰ ਪਏ ਨੇ ਮਾਲਵੇ ਦੀ ਧਰਤੀ ਵੱਲ। ਸਤਿਗੁਰਾਂ ਨੇ ਰਾਏਜੋਧ ਨੂੰ, ਕਿਉਂਕਿ ਰਾਏਜੋਧ ਜਿਹੜਾ ਹੈ ਇਹ ਬੜਾ ਦਲੇਰ ਸੀ, ਬੜਾ ਬਹਾਦਰ ਸੀ, ਪਹਿਲੋਂ ਸਰਵਰੀਆਂ ਦਾ ਪੁਜਾਰੀ ਸੀ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਸਤਿਗੁਰਾਂ ਦਾ ਮਰੀਦ ਬਣ ਗਿਆ ਸੀ। ਇਹਨੇ ਆਖਿਆ ਮਹਾਰਾਜ ਮੇਰੇ ਕੋਲ ਕਿਲ੍ਹਾ ਹੈ, ਸਤਿਗੁਰਾਂ ਨੇ ਆਖਿਆ ਨਹੀਂ ਕਿਲ੍ਹੇ 'ਚ ਨਹੀਂ, ਪਿੰਡ ਵਿੱਚ ਵੀ ਨਹੀਂ ਲੜਾਈ ਲੜਨੀ। ਜਦੋਂ ਨਥਾਣੇ ਦੀ ਢਾਬ ਦੀ ਇਹਨੇ ਦੱਸ ਪਾਈ ਕਿ ਉੱਥੇ ਢਾਬ ਵੀ ਹੈ, ਉੱਚੇ ਟਿੱਬੇ ਵੀ ਨੇ ਨੇੜੇ, ਸਤਿਗੁਰਾਂ ਨੇ ਆਖਿਆ ਉਹ ਜਗ੍ਹਾ ਠੀਕ ਰਹੇਗੀ। ਮੇਰੇ ਪਾਤਸ਼ਾਹ ਉਸ ਨਥਾਣੇ ਦੀ ਢਾਬ ਦੇ ਉੱਤੇ ਜਾ ਕੇ ਮੋਰਚਾਬੰਦੀ ਕੀਤੀ ਹੈ। ਇੱਧਰ ਇਹ ਫੌਜ ਮਾਰੋ ਮਾਰ ਕਰਦੀ ਹੋਈ ਭਾਈ ਰੂਪੇ ਪਹੁੰਚੀ, ਜਦੋਂ ਵੇਖਿਆ ਕਿ ਸਤਿਗੁਰੂ ਜੀ ਉੱਥੇ ਨਹੀਂ, ਇਹਨਾਂ ਨੂੰ ਫਿਕਰ ਪੈ ਗਿਆ, ਸੂਹ ਕੱਢਣ ਵਾਸਤੇ ਇਹਨਾਂ ਨੇ ਆਪਣੇ ਸੂਹੀਏ ਛੱਡ ਦਿੱਤੇ। ਪਤਾ ਲੱਗਾ ਸਤਿਗੁਰੂ ਜੀ ਨਥਾਣੇ ਦੀ ਢਾਬ 'ਤੇ ਨੇ। ਹੁਣ ਹਸਨ ਖਾਂ ਦੀ ਡਿਊਟੀ ਲਾ ਕੇ ਭੇਜਿਆ ਹੈ ਲੱਲਾ ਬੇਗ ਨੇ ਕਿ ਵੇਖ ਕੇ ਆ ਸਤਿਗੁਰਾਂ ਦੇ ਕੋਲ ਫੌਜ ਕਿੰਨੀ ਕੁ। ਹਸਨ ਬੇਗ ਨੇ ਫਿਰ ਗੁਰਸਿੱਖਾਂ ਵਾਲਾ ਭੇਸ ਬਣਾਇਆ। ਜਦੋਂ ਸਿੱਖਾਂ ਦਾ ਭੇਸ ਕਰ ਹਸਨ ਖਾਂ ਸੀ ਭੇਤ ਲੈਣ ਲਈ ਫੌਜਾਂ ਵਿੱਚ ਆਇਆ ਏ, ਉਹਦੇ ਬੋਲਾਂ ਤੋਂ ਪੈ ਗਿਆ ਸ਼ੱਕ, ਫਿਰ ਸੀ ਬਿਧੀ ਚੰਦ ਨੇ ਬੜਾ ਤੜਫਾਇਆ ਏ। ਜਦੋਂ ਨਾਸਾਂ 'ਤੇ ਵਜੀਆਂ ਫੇਰ ਰੋਵੇ, ਉਹਨੇ ਗੁਰਾਂ ਦਾ ਵਾਸਤਾ ਪਾਇਆ ਏ, ਤਰਨ ਤਾਰਨ ਦੇ ਅਰਸ਼ੀਆਂ ਬਿਧੀ ਚੰਦ ਨੇ ਪਕੜ ਸਤਿਗੁਰਾਂ ਕੋਲ ਪਹੁੰਚਾਇਆ। ਪਹਿਲੋਂ ਤਾਂ ਕੁੱਟਿਆ ਜਦੋਂ ਸ਼ੱਕ ਪਿਆ, ਫਿਰ ਬਾਬੇ ਬਿਧੀ ਚੰਦ ਫੜ ਕੇ ਜਿਉਂ ਧੋਇਆ ਉਸ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲ ਲਿਆ। ਕਹਿੰਦੇ ਜੀ ਇਹ ਜਸੂਸ ਹੈ ਲੱਲਾ ਬੇਗ ਦਾ, ਆਪਣਾ ਭੇਤ ਲੈਣ ਵਾਸਤੇ ਆਇਆ। ਉੱਧਰ ਹਸਨ ਖਾਂ ਸੋਚਦਾ ਵੀ ਜਿਹੜੀਆਂ ਬਾਬੇ ਬਿਧੀ ਚੰਦ ਨੇ ਪੰਜ ਚਾਰ ਮੇਰੇ ਮਾਰੀਆਂ, ਜੇ ਕਿਤੇ ਦੋ ਚਾਰ ਹੋਰ ਮਾਰ ਦਿੰਦਾ ਤਾਂ ਕੰਮ ਨਿਬੜ ਜਾਣਾ ਸੀ। ਹੱਥ ਬੜਾ ਭਾਰਾ ਹੈ ਅਤੇ ਬੜੇ ਬਹਾਦਰ ਨੇ ਯੋਧੇ ਸਤਿਗੁਰਾਂ ਦੇ ਕੋਲ। ਉਹ ਜਾਂਦਿਆਂ ਸਾਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਉੱਤੇ ਡਿੱਗ ਪਿਆ। ਡਿੱਗ ਚਰਨਾਂ 'ਤੇ ਆਖਿਆ ਹਸਨ ਖਾਂ ਨੇ, ਦਾਤਾ ਬਖਸ਼ ਲਓ ਔਗਣਾ ਮੇਰਿਆਂ ਨੂੰ, ਲੱਲਾ ਬੇਗ ਦਾ ਘੱਲਿਆ ਮੈਂ ਆਇਆ ਵੇਖਣ ਵਾਸਤੇ ਮੋਰਚੇ ਤੇਰਿਆਂ ਨੂੰ। ਫੌਜ 35,000 ਹੈ ਕੋਲ ਉਸਦੇ, ਚੌਣਾ ਪਾਉਣਾ ਚਾਹਵਦਾ ਵੱਧ ਕੇ ਘੇਰਿਆਂ ਨੂੰ, ਕਿਵੇਂ ਕਰੂਗਾ ਦਿਲੀ ਅਰਮਾਨ ਪੂਰੇ, ਵੇਖ ਲਿਆ ਮੈਂ ਸਿੱਖਾਂ ਦੇ ਜੇਰਿਆਂ ਨੂੰ। ਆਖਿਆ ਮੌਤ ਮੈਨੂੰ ਜਾਪਦਾ ਜਿਵੇਂ ਉਹਦੇ ਸਿਰ ਦੇ ਉੱਤੇ ਕੂਕ ਰਹੀ ਹੈ, ਉਹਦੇ ਦਿਲ ਦੇ ਅਰਮਾਨ ਨਹੀਂ ਪੂਰੇ ਹੋਣਗੇ। ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬੜਾ ਆਦਰ ਕੀਤਾ, ਸਤਿਕਾਰ ਕਰਕੇ ਉਹਨੂੰ ਛੱਡ ਦਿੱਤਾ। ਹਸਨ ਖਾਂ ਜਾ, ਜਿਹੜੇ ਤੂੰ ਕੰਮ ਵਾਸਤੇ ਆਇਆ, ਤੂੰ ਆਇਆ ਸਾਂ CID ਕਰਨ ਵਾਸਤੇ, ਜਾਂ ਫਿਰ ਰਿਪੋਰਟ ਦੇ ਆਪਣੇ ਮਾਲਕ ਨੂੰ ਜਾ ਕੇ। ਬਾ ਇਤ ਜਦੋਂ ਹਸਨ ਖਾਂ ਨੂੰ ਛੱਡਿਆ, ਹਸਨ ਖਾਂ ਦਾ ਗੁਰਾਂ ਸਨਮਾਨ ਕਰਕੇ ਲੱਲਾ ਬੇਗ ਦੇ ਵੱਲ ਸੀ ਤੋਰ ਦਿੱਤਾ। ਜਦੋਂ ਪਹੁੰਚਿਆ ਜਾਂਦਿਆਂ ਸਾਰ ਉਸਨੇ ਸਿਫਤ ਗੁਰਾਂ ਦੀ ਕਰਨ 'ਤੇ ਜ਼ੋਰ ਦਿੱਤਾ, ਹੁਣੇ ਜਾ ਕੇ ਗੁਰੂ ਸਾਹਿਬ ਦੀ ਵਡਿਆਈ ਕਰ ਰਿਹਾ। ਸੀਤਲ ਜੀ ਲਿਖਦੇ ਨੇ, ਲੱਲਾ ਬੇਗ ਨੇ ਆਖਿਆ ਹਸਨ ਖਾਂ ਨੂੰ ਪੂਰੇ ਹੋਣਗੇ ਦਿਲੀ ਅਰਮਾਨ ਮੁਸ਼ਕਲ, ਸਿੱਖ ਗਿਣਤੀ ਵਿੱਚ ਭਾਵੇਂ ਹੈਣ ਤੋੜੇ ਤੇਰੇ ਫੌਜਾਂ ਤੋਂ ਜਿੱਤੇ ਜਾਣ ਮੁਸ਼ਕਲ, ਸੱਚੀ ਪੁੱਛੇ ਤੇ ਮੌਤ ਨਾਲ ਲੜਨ ਔਖਾ, ਐਪਰ ਗੁਰਾਂ ਨਾਲ ਕਰਨ ਘੁਮਸਾਨ ਮੁਸ਼ਕਲ। ਆਖਿਆ ਗੁਰੂ ਸਾਹਿਬ ਦੇ ਨਾਲ ਤੇਰੇ ਤੋਂ ਲੜਾਈ ਨਹੀਂ ਕੀਤੀ ਜਾਣੀ, ਕਿਉਂਕਿ ਗੁਰੂ ਦੇ ਸੂਰਮੇ ਜਿਹੜੇ ਨੇ ਉਹ ਬੜੇ ਬਹਾਦਰ ਨੇ, ਉਹ ਜਗਤ ਦਾ ਵਾਲੀ ਹੈ, ਉਹਦੀ ਤੇ ਨਜ਼ਰ ਦੇ ਵਿੱਚ ਇੱਕ ਅਲਾਹੀ ਨੂਰ ਹੈ, ਉਹ ਗੁਰੂ ਤੇਰੇ ਤੋਂ ਜਿੱਤਿਆ ਨਹੀਂ ਜਾਣਾ। ਹੁਣ ਹਸਨ ਖਾਂ ਜਿਹੜਾ ਸੂਝਾ ਸੀ, ਉਹ ਗੁਰੂ ਸਾਹਿਬ ਦੀ ਜਿਵੇਂ ਵਡਿਆਈ ਕਰ ਰਿਹਾ ਹੈ, ਲੱਲਾ ਬੇਗ ਦੇ ਕੋਲ ਜਾ ਕੇ ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ ਵਿੱਚ ਇਉਂ ਕੀਤਾ ਜਾ ਰਿਹਾ।
ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ,
ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ, ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ।
ਹਸਨ ਖਾਂ ਸੁਣਾਵੇ ਲੱਲਾ ਬੇਗ ਨੂੰ,
ਉਹ ਆ ਕੇ ਹਸਨ ਖਾਂ ਸੁਣਾਵੇ ਲੱਲਾ ਬੇਗ ਨੂੰ,
ਉਹ ਬੰਦ ਕਰ ਲੈ ਜਗੀਰਾਂ ਵਾਲੇ ਬੇਗ ਨੂੰ,
ਉਹ ਬੰਦ ਕਰ ਲੈ ਜਗੀਰਾਂ ਵਾਲੇ ਬੇਗ ਨੂੰ,
ਉਹ ਪਾਲੇ ਮੋੜ ਕੇ ਮਿਆਨ ਵਿੱਚ ਤੇਗ ਨੂੰ,
ਉਹ ਪਾਲੇ ਮੋੜ ਕੇ ਮਿਆਨ ਵਿੱਚ ਤੇਗ ਨੂੰ,
ਐਵੇਂ ਫੌਜ ਮਾਰਵਾਉਣੀ ਜਾਣ ਕਾਸ ਤੋਂ ਗਵਾਉਣੀ ਗੱਲ ਹੱਥ ਨਹੀਂ ਆਉਣੀ, ਉਹ ਤਾਂ ਸੱਚ ਦੀ ਹੈ ਜੋਤੀ ਅਕਾਲੀ,
ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ, ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ।
ਉਹਨਾਂ ਜੰਗ ਦੀਆਂ ਕੀਤੀਆਂ ਤਿਆਰੀਆਂ, ਉਹਨਾਂ ਜੰਗ ਦੀਆਂ ਕੀਤੀਆਂ ਤਿਆਰੀਆਂ,
ਉਹਨਾਂ ਜੰਗ ਦੀਆਂ ਕੀਤੀਆਂ ਤਿਆਰੀਆਂ,
ਉਹ ਨਿਜ ਤਿੱਖੇ ਘਰ ਮਾਂਝ ਦੇ ਕਟਾਰੀਆਂ,
ਉਹ ਨਿਜ ਤਿੱਖੇ ਘਰ ਮਾਂਝ ਦੇ ਕਟਾਰੀਆਂ,
ਉਹ ਤੀਰ ਹਵਾ ਵਿੱਚ ਲਾਉਂਦੇ ਨੇ ਉਡਾਰੀਆਂ,
ਉਹ ਤੀਰ ਹਵਾ ਵਿੱਚ ਲਾਉਂਦੇ ਨੇ ਉਡਾਰੀਆਂ,
ਉਹਦੇ ਜੋਧੇ ਬਲਕਾਰੀ ਬੜੇ ਤੇਗ ਦੇ ਖਿਡਾਰੀ, ਫੌਜ ਮਾਰ ਦੇਣ ਸਾਰੀ ਗੱਲ ਨਹੀਂ ਖਤਰੇ ਤੋਂ ਖਾਲੀ,
ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ, ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ।
ਉਹਦੇ ਨੈਣਾ ਚ ਖੁਦਾਈ ਵਾਲਾ ਨੂਰ ਜੀ,
ਉਹਦੇ ਨੈਣਾ ਚ ਖੁਦਾਈ ਵਾਲਾ ਨੂਰ ਜੀ,
ਉਹਦੇ ਮੁੱਖ ਤੇ ਉਹਦੇ ਮੁੱਖ ਤੇ ਸੱਚਾਈ ਦਾ ਸਰੂਰ ਜੀ,
ਉਹਦੇ ਮੁੱਖ ਤੇ ਸੱਚਾਈ ਦਾ ਸਰੂਰ ਜੀ,
ਉਹ ਮੇਰਾ ਵੇਖ ਕੇ ਤੇ ਟੁੱਟਿਆ ਗਰੂਰ ਜੀ,
ਉਹ ਮੇਰਾ ਵੇਖ ਕੇ ਤੇ ਟੁੱਟਿਆ ਗਰੂਰ ਜੀ,
ਉਹਦੇ ਹੱਥ ਸਮਸ਼ੀਰ ਨਾਲ ਪੱਥੇ ਵਿੱਚ ਤੀਰ ਜਾਪੇ ਪੀਰਾਂ ਦਾ, ਉਹ ਪੀਰ ਸੋਹਣੇ ਮੱਥੇ ਤੇ ਨਾਮ ਦੀ ਲਾਲੀ,
ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ, ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ।
ਆਖੇ ਲੱਗ ਜਾ ਤੇ ਫੌਜਾਂ ਨੂੰ ਤੂੰ ਮੋੜ ਲੈ,
ਉਹ ਆਖੇ ਲੱਗ ਜਾ ਤੇ ਫੌਜਾਂ ਨੂੰ ਤੂੰ ਮੋੜ ਲੈ,
ਉਹ ਝੂਠੇ ਜੰਗ ਤੋਂ ਪਰੀਤਾਂ ਹੁਣ ਤੋੜ ਲੈ,
ਉਹ ਝੂਠੇ ਜੱਗ ਤੋਂ ਪਰੀਤਾਂ ਹੁਣ ਤੋੜ ਲੈ,
ਉਹਦੇ ਚਰਨਾਂ ਦੇ ਨਾਲ ਚਿੱਤ ਜੋੜ ਲੈ,
ਓਏ ਉਹਦੇ ਚਰਨਾਂ ਦੇ ਨਾਲ ਚਿੱਤ ਜੋੜ ਲੈ।
ਅਸੀਂ ਸੱਚੀਆਂ ਸੁਣਾਉਣਾ ਜਿਹੜਾ ਚਰਨਾਂ ਚ ਆਉਂਦਾ ਮੂੰਹ ਮੰਗੇ ਫਲ ਪਾਉਂਦਾ, ਨਾਲੇ ਜਮਾ ਤੋਂ ਕਰੇ ਰਖਵਾਲੀ।
ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ, ਜਿੱਤਣਾ ਹੈ ਔਖਾ ਜੰਗ ਨੂੰ ਉਹ ਤਾਂ ਆਪ ਜਗਤ ਦੇ ਵਾਲੀ।
ਹਸਨ ਖਾਨ ਨੂੰ ਅੱਧ ਵਰੇਤਾ ਜਾ ਤੇ ਬਾਬੇ ਬਿਧੀ ਚੰਦ ਸਾਹਿਬ ਨੇ ਕਰ ਦਿੱਤਾ। ਹੁਣ ਜਦੋਂ ਲੱਲਾ ਬੇਗ ਨੇ ਸੁਣਿਆ ਵੀ ਸੂਹੀਆ ਮੇਰਾ ਏ, ਵਡਿਆਈ ਗੁਰੂ ਦੀ ਕਰੀ ਜਾਂਦਾ, ਉਹਨੂੰ ਗੁੱਸਾ ਚੜ ਗਿਆ, ਕ੍ਰੋਧ ਵਿੱਚ ਆ ਗਿਆ ਲੱਲਾ ਬੇਗ। ਪਾਤਸ਼ਾਹ ਕਹਿੰਦੇ ਦੋ ਚੀਜ਼ਾਂ ਐਸੀਆਂ ਨੇ ਜਿਹੜੀਆਂ ਬੰਦੇ ਦੀ ਸੁੱਧ ਬੁੱਧ ਨਹੀਂ ਰਹਿਣ ਦਿੰਦੀਆਂ, ਉਹਨੂੰ ਮਤ ਮਾਰ ਦਿੰਦੀਆਂ। ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਟਲੇ। ਇਹ ਦੋ ਚੀਜ਼ਾਂ ਬੰਦੇ ਦੇ ਜੀਵਨ ਵਿੱਚ ਬਹੁਤ ਮਾੜੀਆਂ। ਕ੍ਰੋਧ ਨਾਲ ਭਰ ਗਿਆ ਲੱਲਾ ਬੇਗ, ਉਹਨੇ ਆਪਣੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ, ਆਖਿਆ ਹਸਨ ਖਾਂ ਨੂੰ ਢਾਲੋ। ਹੁਣ ਹਸਨ ਖਾਂ ਤੇ ਵਿਚਾਰਾ ਅੱਗੇ ਹੀ ਛਿਲਿਆ ਹੋਇਆ, ਬਾਬੇ ਬਿਧੀ ਚੰਦ ਸਾਹਿਬ ਨੇ ਅੱਗੇ ਹੀ ਚੰਗੇ ਰਗੜ ਵਾਲੇ ਕੱਢੇ ਸੀ, ਫਿਰ ਸਿਪਾਹੀਆਂ ਨੇ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਉਹ ਕੱਢਤੀ, ਫੜ ਲਿਆ। ਹੁਣ ਜਰਨੈਲ ਦਾ ਹੁਕਮ ਹੋਵੇ ਤੇ ਸਿਪਾਹੀਆਂ ਦੀ ਕੀ ਤਾਕਤ ਸੀ ਨਾ ਫੜਦੇ। ਉਹਨਾਂ ਫੜ ਕੇ ਢਾਲਿਆ, ਤਰਲੇ ਲੈ ਕੇ ਵਾਸਤੇ ਪਾ ਪਾ ਕੇ ਚੀਕਾਂ ਮਾਰ ਮਾਰ ਕੇ ਮਰ ਗਿਆ, ਲੁੱਟਿਆ ਗਿਆ। ਬੜੀ ਮੁਸ਼ਕਲ ਦੇ ਨਾਲ ਲੱਲਾ ਬੇਗ ਨੇ ਤੋਂ ਆਪਣੀ ਜਾਨ ਛਡਾਈ ਹਸਨ ਖਾਂ ਨੇ, ਸੂਹੀਏ ਨੇ। ਉਹਨੇ ਆਖਿਆ ਜਾ ਦੁਸ਼ਟਾ ਦਫਾ ਜਾ, ਤੂੰ ਤਨਖਾਹ ਮੇਰੇ ਕੋਲੋਂ ਲਵੇ, ਨੌਕਰੀ ਤੂੰ ਮੇਰੀ ਕਰਦਾ ਹੈ, ਮੇਰੇ ਮਤਹਿਤ ਤੇਰੀ ਰੋਟੀ ਚੱਲਦੀ ਹੈ, ਅਤੇ ਤੂੰ ਇੱਕ ਕਾਫਰ ਦੀਆਂ ਮੇਰੇ ਦੁਸ਼ਮਣ ਦੀਆਂ ਵਡਿਆਈ ਕੀਤੀ ਹੈ, ਜਾ ਮੇਰੀਆਂ ਅੱਖਾਂ ਤੋਂ ਦੂਰ ਚਲਾ ਜਾ। ਕ੍ਰੋਧ ਦਾ ਭਰਿਆ ਹੋਇਆ ਸੀ। ਹੁਣ ਹਸਨ ਖਾਂ ਸੋਚਦਾ ਮਨਾ ਚਲੇ ਹੀ ਜਾਣਾ ਚਾਹੀਦਾ, ਜੇ ਇੱਥੇ ਰਹਿ ਤਾਂ ਹੋਰ ਸਕਦਾ ਕਿਤੇ ਹੋਰ ਨਾ ਸ਼ਾਮਤ ਆ ਜਾਂਦੀ, ਹੁਣ ਖਿਸਕੀ ਜਾਣਾ ਚਾਹੀਦਾ। ਹਸਨ ਖਾਂ ਫਿਰ ਉੱਥੋਂ ਤੁਰ ਪਿਆ। ਹੁਣ ਤੁਰਿਆ ਕਿੱਥੇ ਜਾਂਦਾ, ਸਰੀਰ ਦੇ ਉੱਤੇ ਪੱਲੇ ਕੁਝ ਨਹੀਂ, ਡਿੱਗਦਾ ਢਹਿੰਦਾ ਬੜੀ ਮੁਸ਼ਕਲ ਦੇ ਨਾਲ ਅਪੜਿਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲ ਗਿਆ ਤੇ ਗੁਰੂ ਸਾਹਿਬ ਨੇ ਆਖਿਆ ਸੁਣਾ ਹਸਨ ਖਾਂ ਫਿਰ ਆ ਗਿਆ ਏ, ਸੁਣਾਉਣਾ ਕੀ ਸੀ। ਇਹਦੀਆਂ ਅੱਖਾਂ ਦੇ ਵਿੱਚੋਂ ਅਥਰੂ ਪਾਣੀ ਬਣ ਬਣ ਕੇ ਧਰਤੀ ਉੱਤੇ ਡਿੱਗਣ ਲੱਗ ਪਿਆ, ਇਹ ਉੱਚੀ ਉੱਚੀ ਤਾਹਾਂ ਮਾਰਨ ਲੱਗ ਪਿਆ। ਇਹਨੇ ਰੋਂਦਿਆਂ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਇੱਕ ਗੱਲ ਆਖੀ, ਰੋਖੇ ਹਸਨ ਖਾਂ ਫੇਰ ਸੀ ਕਿਹਾ ਮੁੱਖੋਂ, ਹਾਰ ਦੇ ਗਈ ਦਾਤਾ ਤਕਦੀਰ ਮੇਰੀ, ਦੋ ਪਾਸਿਓਂ ਬਹਿ ਗਈ ਕੁੱਟ ਬਹੁਤੀ, ਵੇਖੋ ਵਿਗੜ ਗਈ ਬੜੀ ਤਸਵੀਰ ਮੇਰੀ। ਸੋਚਾਂ ਸੋਚ ਕੇ ਆਪ ਦੇ ਕੋਲ ਆਇਆ, ਫੜਨੀ ਗੁਰਾਂ ਨੇ ਬਾ ਅਖੀਰ ਮੇਰੀ, ਅਰਸ਼ਨ ਰੋਈ ਜਾਵਦਾ ਕਹਿ ਹਜ਼ੂਰ ਬਖਸ਼ੋ, ਅਰਸ਼ੀ ਮਿੱਟੀ ਵਿੱਚ ਰੁਲੀ ਜ਼ਮੀਰ ਮੇਰੀ। ਹੁਣ ਡਿੱਗ ਪਿਆ ਸਤਿਗੁਰਾਂ ਦੇ ਚਰਨਾਂ ਦੇ ਉੱਤੇ, ਆਖਣ ਲੱਗਾ ਤੇਰੇ ਦਾਤਿਆ ਚਰਨਾਂ ਦੇ ਕੋਲ ਰਹਿ ਕੇ ਠੰਡ ਪੈਂਦੀ ਹੈ, ਵੇਖ ਦਿਲਦਾਰ ਮੈਨੂੰ ਤੇਰੇ ਕਦਮਾਂ ਵਿੱਚ ਜ਼ਿੰਦਗੀ ਨਜ਼ਰ ਆਵੇ, ਜਾਪੇ ਵਿਛੜ ਕੇ ਪੱਟ ਸੰਸਾਰ ਮੈਨੂੰ। ਗੋਤੇ ਖਾਰੀ ਜਿੰਦ ਵਿੱਚ ਭਵ ਸਾਗਰ, ਕਰੋ ਰਹਿਮਤਾਂ ਲਾ ਦਿਓ ਪਾਰ ਮੈਨੂੰ, ਤਰਨ ਤਾਰਨ ਦੇ ਅਰਸ਼ੀਆਂ ਵਿਲਕ ਮੁੱਖੋਂ ਹਸਨ ਖਾਂ ਕਹਿ ਬਖਸ਼ ਦਤਾਰ ਮੈਨੂੰ। ਆਖਿਆ ਪਾਤਸ਼ਾਹ ਹੋਰ ਕੋਈ ਹੁਣ ਟਿਕਾਣਾ ਨਹੀਂ। ਸਤਿਗੁਰਾਂ ਨੇ ਆਖਿਆ ਹਸਨ ਖਾਂ ਕੋਈ ਗੱਲ ਨਹੀਂ, ਤੂੰ ਆਰਾਮ ਨਾ ਬਹਿ ਜਾ, ਕਿਸੇ ਗੱਲ ਦਾ ਫਿਕਰ ਨਾ ਕਰ, ਤੂੰ ਇੱਥੇ ਆਰਾਮ ਕਰ, ਹੁਣ ਤੇਰਾ ਵਾਲ ਵਿੰਗਾ ਨਹੀਂ ਹੋਵੇਗਾ। ਇਹ ਜਿੰਨੀ ਕੁ ਤੇਰੇ ਉੱਤੇ ਸਾੜ ਸਦੀ ਸੀ ਟਲ ਗਈ, ਇਹ ਕੁੱਟ ਤੇਰੇ ਕਰਮਾਂ 'ਚ ਲਿਖੀ ਸੀ ਇਹ ਪੈ ਗਈ ਹੈ, ਇਹ ਭਾਣਾ ਵਰਤ ਗਿਆ ਉਸ ਪਰਮੇਸ਼ਰ ਦਾ। ਹੁਣ ਹਸਨ ਖਾਂ ਨੇ ਸਾਰੀ ਗੱਲ ਜਿਹੜੀ ਸੀ ਦੱਸਤੀ, 35,000 ਫੌਜ ਲੈ ਕੇ ਮਹਾਰਾਜ ਆਇਆ। ਪਰ ਸਤਿਗੁਰੂ ਜੀ, ਲੱਲਾ ਬੇਗ ਨੇ ਪ੍ਰੋਗਰਾਮ ਬਣਾਇਆ ਜੇ, ਉਹਨੇ ਅੱਜ ਰਾਤ ਨੂੰ ਹਮਲਾ ਕਰ ਦੇਣਾ, ਦਿਨ ਨਹੀਂ ਚੜ੍ਹ ਦੇਣਾ। ਉਹਦਾ ਖਿਆਲ ਹੈ ਕਿ ਧੋਖੇ ਨਾਲ ਰਾਤ ਹਮਲਾ ਕਰਕੇ ਥੋੜ੍ਹੀ ਫੌਜ ਹੈ ਗੁਰੂ ਦੀ, ਉਹਨਾਂ ਨੂੰ ਸ਼ਹੀਦ ਕਰ ਦਈਏ, ਮਾਰ ਲਈਏ, ਗੁਰੂ ਨੂੰ ਫੜ ਲਈਏ। ਸਤਿਗੁਰਾਂ ਨੇ ਆਖਿਆ ਕੋਈ ਗੱਲ ਨਹੀਂ, ਇੱਧਰ ਖਾਲਸੇ ਵੀ ਤਿਆਰ ਬਰ ਤਿਆਰ ਬੈਠੇ ਨੇ ਸਿੰਘ, ਆ ਉੱਧਰ ਸਿੰਘਾਂ ਨੂੰ ਤਿਆਰੀ ਦਾ ਹੁਕਮ ਸੀ ਤੇ ਸਿੰਘ ਪਹਿਲਾਂ ਹੀ ਤਿਆਰੀਆਂ ਕਰ ਰਹੇ ਸਨ। ਕੰਨ ਤਿਆਰੀ ਖਾਲਸੇ ਚੋਟ ਨਗਾਰੇ ਲਾ, ਡੌਲੇ ਫਰਕਣ ਜੋਧਿਆਂ ਲੜਨ ਮਰਨ ਦਾ ਚਾਅ, ਤੇਗਾ ਰਤ ਪਿਆਸੀਆਂ ਲਈਆਂ ਸਾਣ ਚੜਾ, ਤੀੜ ਖੜੱਪੇ ਉੱਡਣੇ ਜ਼ਹਿਰ ਚ ਲਏ ਬੁਝਾ, ਰੇਸ਼ਮ ਵੱਟੀਆਂ ਤੰਦੀਆਂ ਧਣਕੀ ਖਿੱਚ ਚੜਾ, ਕਈ ਪੱਥਰਾਂ ਤੇ ਰਗੜ ਕੇ ਬਰਸ਼ੇ ਰਹਿ ਚਮਕਾ। ਖਾਲਸੇ ਇਸ ਤਰੀਕੇ ਦੇ ਨਾਲ ਤਿਆਰੀ ਕਰ ਰਹੇ ਸਨ। ਆ ਉੱਧਰ ਅੱਧੀ ਰਾਤ ਦੇ ਵਕਤ ਦੁਸ਼ਮਣ ਨੇ ਹੱਲਾ ਕੀਤਾ, ਇੱਧਰ ਖਾਲਸੇ ਤਿਆਰ ਬਰ ਤਿਆਰ ਬੈਠੇ ਹੋਏ ਸਨ। ਇੱਕ ਰਾਤ ਹਨੇਰੀ ਧੂੜ ਚੜ੍ਹੀ, ਦੂਜੇ ਸੀਤਲ ਜੀ ਲਿਖਦੇ ਨੇ, ਪੈਣ ਨਿਗਾਹ ਨਹੀਂ ਹੱਥ ਪਸਾਰੇ, ਸੀਸ ਮਹਲ 'ਚ ਜੋਤਾਂ ਜਗਣ ਜਿਉਂ, ਨੇਜੇ ਭਗੌਤੀਆਂ ਦੇਣ ਨਜ਼ਾਰੇ, ਉੱਡਣੇ ਤੀਰ ਇਉਂ ਸਭ ਦੇਣ, ਆਕਾਸ਼ ਜਿਉਂ ਜਦ ਟੁੱਟਣ ਤਾਰੇ, ਤੋੜੇ ਬੰਦੂਕਾਂ ਦੇ ਇਉਂ ਜਾਪਣ, ਹੱਸਣ ਭੂਤ ਡਿੱਗਣ ਅੰਗਿਆਰੇ। ਨੇੜੇ ਟੁੱਕੇ ਦਲ ਆਣ ਜਦੋਂ, ਤਦ ਚੱਲਣ ਲੱਗ ਪਈਆਂ ਤਲਵਾਰਾਂ, ਅੰਬਰ ਵਰਨ ਲੱਗਾ ਬਿਨ ਬਦਲਾਂ, ਚੱਲ ਪਈਆਂ ਭੋਏ ਖੂਨ ਚਲਾਰਾਂ। ਬਾਲੀ ਦੀਵਾਲੀ ਕਟਾਰਾਂ ਭਗੌਤੀਆਂ, ਸਣ ਬਲੀ ਜੋ ਭੰਬਟ ਡਾਰਾਂ, ਸੂਰਜ ਕਿਰਨ ਫੁੱਟੀ ਤੱਕ ਸੀਤਲ ਲੇਟੇ ਮੈਦਾਨ ਜਵਾਨ ਹੋ ਜਾਂਦਾ। ਆਹ ਰਾਤ ਦੇ ਹਨੇਰੇ ਵਿੱਚ ਦੁਸ਼ਮਣ ਦੀ ਫੌਜ ਦਾ ਬਹੁਤਾ ਨੁਕਸਾਨ ਹੋਇਆ। ਜਿਹੜੀਆਂ ਮਿਸਾਲਾਂ ਸਨ ਉਹ ਸਿੰਘਾਂ ਨੇ ਤੀਰਾਂ ਨਾਲ ਬੁਝਾ ਦਿੱਤੀਆਂ, ਵੈਰੀ ਇਲਾਕੇ ਦੇ ਵਾਕਫ ਨਹੀਂ ਸਨ, ਇਸ ਕਰਕੇ ਬਹੁਤੀ ਫੌਜ ਮਾਰੀ ਗਈ। ਗੁਰਸਿੱਖਾਂ ਨੇ ਆਪਣੇ ਕੈਂਪ ਲਾਗੇ ਅੱਗਾਂ ਬਾਲੀਆਂ ਹੋਈਆਂ ਨੇ। ਮੱਕਰ ਦਾ ਮਹੀਨਾ ਸੀ, ਨਿੱਕੀ ਨਿੱਕੀ ਕਣੀ ਠੰਡੀ ਹਵਾ ਚੱਲ ਰਹੀ ਹੈ, ਸਰਦੀ ਜ਼ੋਰਾਂ 'ਤੇ ਸੀ। ਉੱਧਰ ਦੁਸ਼ਮਣ ਦਲ ਜਿਹੜਾ ਹੈ ਇਹ ਤਾਂ ਦੂਰੋਂ ਸਫ਼ਰ ਕਰਕੇ ਥੱਕੇ ਹੋਏ ਆਏ ਨੇ, ਇੱਕ ਰਸਤੇ ਦੀ ਵਾਕਫੀ ਨਹੀਂ, ਇੱਕ ਸਰਦੀ ਵਾਸਤੇ ਕੋਈ ਬਹੁਤਾ ਪ੍ਰਬੰਧ ਨਹੀਂ ਸੀ। ਆਹੋ ਹੁਣ ਲੱਲਾ ਬੇਗ ਨੇ ਫੌਜ ਨੂੰ ਰੁਕਣ ਵਾਸਤੇ ਆਖਿਆ ਕਿ ਦਿਨ ਚੜ੍ਹੇ ਸੋਚਾਂਗੇ। ਦਿਨ ਚੜ੍ਹਿਆ, ਸਭ ਤੋਂ ਪਹਿਲਾਂ ਉਹਨੇ ਆਪਣੇ ਭਰਾ ਗਾਜੀ ਕਮਰ ਬੇਗ ਨੂੰ ਮੰਗਾ ਲਿਆ। ਕਮਰ ਬੇਗ ਭਾਰੀ ਗਿਣਤੀ ਵਿੱਚ ਫੌਜ ਲੈ ਕੇ ਜਦੋਂ ਅੱਗੇ ਵਧਿਆ, ਹਸਨ ਖਾਂ ਨੇ ਉਸ ਦਾ ਸਾਰਾ ਹਾਲ ਦੱਸਿਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ, ਅਤੇ ਆਖਿਆ ਮਹਾਰਾਜ ਇਹਦੇ ਮੁਕਾਬਲੇ ਦੇ ਉੱਤੇ ਕੋਈ ਚੋਣਵਾਂ ਜਿਹਾ ਜਰਨੈਲ ਭੇਜੋ, ਇਹ ਕਮਰ ਬੇਗ ਬੜਾ ਤਿੜਿਆ ਹੋਇਆ ਹੈ, ਇਹ ਬੜਾ ਮੰਨਿਆ ਹੋਇਆ ਜਰਨੈਲ ਹੈ। ਰਾਏ ਜੋਧ ਮਾਲਵੇ ਦਾ ਮਰਦ ਬੈਠਾ ਸੀ, ਉਹਨੇ ਆਖਿਆ ਮਹਾਰਾਜ ਮੈਨੂੰ ਆ ਗਿਆ ਦਿਓ, ਇਹਦੇ ਨਾਲ ਮੈਂ ਟਾਕਰਾ ਕਰਾਂਗਾ। ਸਤਿਗੁਰਾਂ ਨੇ ਅਸੀਸ ਦੇ ਕੇ ਤੋਰਿਆ, ਉਹ ਮੈਦਾਨ ਦੇ ਵਿੱਚ ਕਿਵੇਂ ਟਾਕਰਾ ਹੋਇਆ ਕਮਰ ਬੇਗ ਦੇ ਨਾਲ ਰਾਏ ਜੋਧ ਦਾ, ਔਰ ਕਿਵੇਂ ਉਸ ਮਰਦ ਨੇ ਲੋਥਾਂ ਦੀਆਂ ਢੇਰੀਆਂ ਲਾਈਆਂ ਰਸਤੇ ਦੇ ਵਿੱਚ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਆਗਿਆ ਲੈ ਕੇ ਜਿਵੇਂ ਰਾਏ ਜੋਧ ਜਾ ਕੇ ਲੜਾਈ ਕਰਦਾ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ 'ਚ ਇਉਂ ਕੀਤਾ ਜਾ ਰਿਹਾ।
ਕਮਰ ਬੇਗ ਸੀ ਰਾਣ ਮੈਦਾਨ ਅੰਦਰ ਹੋ ਕੇ ਡਿੱਗਿਆ ਜਦੋਂ ਬਿਹਾਲੀ, ਉੱਥੇ ਜਾਲਮ ਗਾਜੀਆਂ ਅਲੀ ਦੇ ਲਾਏ ਨਾਰੇ, ਸਿੰਘ ਵਧੇ ਸੀ ਸੰਤ ਕਰਤਾਰ ਕਹਿੰਦੇ, ਉਹ ਵੈਰੀ ਦਲਾਰੇ ਸਥਰ ਵਛਾ ਦਿੱਤੇ, ਭੁੱਖੇ ਸ਼ੇਰਾਂ ਦੇ ਵਾਂਗ ਪਵਕਾਰ ਪੈਂਦੇ। ਉਹ ਵਾਰ ਸਿੱਖਾਂ ਦੇ ਰੋਕਣੇ ਬੜੇ ਔਖੇ, ਘੱਟ ਸੁੱਟੀਆਂ ਹਰ ਇੱਕ ਲੜਨ ਵਾਲਾ, ਰਾਏ ਜੋਧ ਦੀ ਚਮਕਦੀ ਤੇਗ ਅੱਗੇ ਕੋਈ ਦਿਸੇ ਨਾ ਸੂਰਮਾ ਅੜਨ ਵਾਲਾ। ਜਲਮ ਗੈਲਜੀਆਂ ਅਲੀ ਦੇ ਲਾਏ ਨਾਰੇ, ਸਿੰਘ ਵਧੇ ਸੀ ਸੱਤ ਕਰਤਾਰ ਕਹਿੰਦੇ, ਵੈਰੀ ਦਲਾਂ ਨੇ ਸਥਰ ਵਛਾ ਦਿੱਤੇ, ਭੁੱਖੇ ਸ਼ੇਰਾਂ ਦੇ ਵਾਂਗ ਪਵਕਾਰ ਪੈਂਦੇ। ਉਹ ਵਾਰ ਸਿੱਖਾਂ ਦੇ ਰੋਕਣੇ ਬੜੇ ਔਖੇ, ਘੱਟ ਸੁੱਟੀਆਂ ਹਰ ਇੱਕ ਲੜਨ ਵਾਲਾ, ਰਾਏ ਜੋਧ ਦੀ ਚਮਕਦੀ ਤੇਗ ਅੱਗੇ ਕੋਈ ਦਿਸੇ ਨਾ ਸੂਰਮਾ ਅੜਨ ਵਾਲਾ। ਟੋਲੇ ਵਧੇ ਸੀ ਖਾਣ ਹੰਕਾਰੀਆਂ ਦੇ, ਮੂੰਹ ਮੋੜ ਤੇ ਸਿੰਘਾਂ ਨੇ ਨਾਲ ਤੀਰਾਂ, ਨੇਜੇ ਪਰਛੀਆਂ ਵਿਣਦੀਆਂ ਹਾਕਮਾਂ ਨੂੰ, ਤੇਗ ਕੱਟ ਕੱਟ ਰਹੀ ਬਣਾ ਲਈ ਰਾਮ। ਉਹ ਤਾੜ ਵੱਖਰ ਸਿਰ ਕੀ ਫਿਰ ਰਿੜਦੇ, ਘੋੜਾ ਮਰ ਗਿਆ ਕਿਸੇ ਦੇ ਚੜਨ ਵਾਲਾ, ਰਾਏ ਜੋਧ ਦੀ ਚਮਕਦੀ ਤੇਗ ਅੱਗੇ ਕੋਈ ਦਿਸੇ ਨਾ ਸੂਰਮਾ ਅੜਨ ਵਾਲਾ। ਕਮਰ ਬੇਗ ਸੀ ਬੜਾ ਜਰਨੈਲ ਭਾਰਾ, ਕਮਰ ਬੇਗ ਸੀ ਬੜਾ ਜਰਨੈਲ ਭਾਰਾ, ਖਿੱਚ ਖਿੱਚ ਕੇ ਤੀਰ ਚਲਾਉਣ ਲੱਗਾ, ਰਾਏ ਜੋਧ ਦੀ ਛਾਤੀ ਪਹਾੜ ਵਰਗੀ ਉੱਤੇ ਢਾਲ ਦੇ ਸ਼ੇਰ ਅਟਕਾਉਣ ਲੱਗਾ। ਉਹ ਲੜਦੇ ਲੜਦੇ ਜਦ ਦੋਵੇਂ ਸੀ ਹੋਏ ਨੇੜੇ, ਉਹ ਲੜਦੇ ਲੜਦੇ ਜਦ ਦੋਵੇਂ ਸੀ ਹੋਏ ਨੇੜੇ, ਦਾ ਲਾਉਂਦੇ ਇੱਕ ਦੂਜੇ ਨੂੰ ਫੜਨ ਵਾਲਾ, ਰਾਏ ਜੋਧ ਦੀ ਚਮਕਦੀ ਤੇਗ ਅੱਗੇ ਕੋਈ ਦਿਸੇ ਨਾ ਸੂਰਮਾ ਅੜਨ ਵਾਲਾ। ਆਓ ਰਾਏ ਜੋਧ ਨੇ ਸਮਾਂ ਵਿਚਾਰ ਕੇ ਤੇ ਆ ਕੇ ਜੋਸ਼ ਵਿੱਚ ਨੇਜੇ ਦਾ ਵਾਰ ਕੀਤਾ, ਕਮਰ ਬੇਗ ਦੀ ਬਣ ਗਿਆ ਝੱਟ ਛਾਤੀ, ਸੁੱਕਾ ਜਿਸਮ ਦੇ ਵਿੱਚੋਂ ਸੀ ਪਾਰ ਕੀਤਾ। ਉਹ ਧਰਤੀ ਉੱਤੇ ਸੀ ਤੜਫਦਾ ਖਾਨ ਗਾਜੀ, ਰਿਹਾ ਬਾਣਾ ਉਹਦੀ ਕੋਈ ਫੜਨ ਵਾਲਾ, ਰਾਏ ਜੋਧ ਦੀ ਚਮਕਦੀ ਤੇਗ ਅੱਗੇ ਕੋਈ ਦਿਸੇ ਨਾ ਸੂਰਮਾ ਅੜਨ ਵਾਲਾ। ਉਹ ਲਲਾ ਬੇਗ ਦਾ ਮਰ ਗਿਆ ਵੀਰ ਜਦ ਸੀ, ਕਮਰ ਬੇਗ ਜ਼ਮੀਨ ਤੇ ਤੜਫਦਾ ਸੀ, ਸਾਸੀ ਉਸ ਦੇ ਨੱਚੇ ਮੈਦਾਨ ਵਿੱਚੋਂ ਸ਼ਮਸ਼ ਬੇਗਪਤ ਵੇਖ ਕੇ ਕੜਕਦਾ ਸੀ।
ਓ ਅਰਸ਼ੀ ਭੱਠੇ ਦੇ ਟੋਏ ਉਸ ਤੀਰ ਸਾਰੇ, ਅਰਸ਼ੀ ਭੱਠੇ ਦੇ ਟੋਏ ਉਸ ਤੀਰ ਸਾਰੇ, ਹਰ ਇੱਕ ਰੋਹ ਦੇ ਵਿੱਚ ਸੀ ਜੜਨ ਵਾਲਾ। ਰਾਏ ਜੋਧ ਦੀ ਚਮਕਦੀ ਤੇਗ ਅੱਗੇ ਕੋਈ ਦਿਸੇ ਨਾ ਸੂਰਮਾ ਅੜਨ ਵਾਲਾ।
ਇੰਨੀ ਬਹਾਦਰੀ ਦੇ ਨਾਲ ਰਾਏ ਜੋਧ ਲੜਿਆ, ਕਮਰ ਬੇਗ ਉਹਦਾ ਟਾਕਰਾ ਨਹੀਂ ਕਰ ਸਕਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਥਾਪੜਾ ਦੇ ਕੇ ਤੋਰਿਆ ਸੀ। ਲੜਾਈ ਦੇ ਵਿੱਚ ਤਾਕਤ ਨਾਲੋਂ ਹੌਂਸਲਾ ਜ਼ਿਆਦਾ ਕੰਮ ਕਰਦਾ। ਜਿਸ ਬੰਦੇ ਦਾ ਹੌਂਸਲਾ ਅਡੋਲ ਹੋਵੇ, ਦਿਲ ਤਕੜਾ ਹੋਵੇ, ਉਹ ਹਮੇਸ਼ਾ ਲੜਾਈ ਦੇ ਵਿੱਚ ਜਿੱਤ ਜਾਂਦਾ। ਬੰਦਾ ਬਲਵਾਨ ਜਿੱਡਾ ਮਰਜ਼ੀ ਹੋਵੇ, ਜੇ ਉਹਦਾ ਹਿਰਦਾ ਹੀ ਕੰਬੀ ਜਾਂਦਾ ਤਾਂ ਉਹ ਮੈਦਾਨ ਦੇ ਵਿੱਚ ਕਦੇ ਫਤਿਹ ਨਹੀਂ ਪ੍ਰਾਪਤ ਕਰ ਸਕਦਾ। ਕਮਰ ਬੇਗ ਬੜਾ ਮੰਨਿਆ ਹੋਇਆ ਜਰਨੈਲ ਸੀ, ਪਰ ਰਾਜ ਜੋਏ ਦੇ ਸਾਹਮਣੇ ਉਹਦੀ ਪੇਸ਼ ਨਾ ਗਈ, ਬਹੁਤ ਸਾਰੀ ਉਹਦੀ ਫੌਜ ਮਾਰੀ ਗਈ। ਜਦੋਂ ਕਮਰ ਬੇਗ ਧਰਤੀ ਦੇ ਉੱਤੇ ਡਿੱਗ ਪਿਆ, ਉਹ ਤੜਫਣ ਡਿਆ ਸੀ, ਉਹਦੇ ਪਿਛਲੇ ਪਾਸੇ ਦੂਜਾ ਜਰਨੈਲ ਖਲੋਤਾ ਸੀ, ਉਹਦਾ ਪੁੱਤਰ ਸ਼ਮਸ਼ ਬੇਗ। ਚੜ੍ਹਦੀ ਜਵਾਨੀ, ਮੁਛਫੁੱਟ ਗੱਭਰੂ, ਉਹਨੇ ਜਦੋਂ ਆਪਣੇ ਪਿਓ ਦੇ ਨੂੰ ਤੜਫਦੇ ਵੇਖਿਆ, ਉਹਨੇ ਯਾਰੀ ਦਾ ਨਾਰਾ ਮਾਰ ਕੇ ਆਪਣੀ ਫੌਜੀਆਂ ਨੂੰ, ਆਪਣੇ ਸਾਥੀਆਂ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ। ਇੱਧਰ ਰਾਏ ਜੋਤ ਜਿਹੜਾ ਸੀ, ਉਹ ਕਮਰ ਬੇਗ ਨੂੰ ਮਾਰ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ, ਆਪਣੇ ਗੁਰਦੇਵ ਇਸ਼ਟ ਦੇਵ ਦੇ ਚਰਨਾਂ ਵਿੱਚ ਸਜਦਾ ਕਰਨ ਵਾਸਤੇ ਚਲਾ ਗਿਆ। ਸਤਿਗੁਰਾਂ ਨੇ ਬੜਾ ਹੀ ਮਾਣ ਦਿੱਤਾ। ਇਸ ਲੜਾਈ ਜਿੱਤਣ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਕੋਲੋਂ ਇੱਕ ਕਟਾਰ ਵੀ ਦਿੱਤੀ। ਅੱਜ ਵੀ ਉਹ ਕਟਾਰ ਜਿਹੜੀ ਹੈ ਉਸ ਪਰਿਵਾਰ ਦੇ ਕੋਲ ਬੜੀ ਇੱਜ਼ਤ ਦੇ ਨਾਲ, ਬੜੇ ਸਨਮਾਨ ਦੇ ਨਾਲ ਸੰਭਾਲ ਕੇ ਰੱਖੀ ਹੋਈ। ਦਾਸ ਨੇ ਉਹਦੇ ਦਰਸ਼ਨ ਕੀਤੇ ਨੇ। ਸਤਿਗੁਰਾਂ ਨੇ ਬੜਾ ਮਾਣ ਕੀਤਾ। ਉੱਧਰ ਜਦੋਂ ਸ਼ਮਸ਼ ਬੇਗ ਅੱਗੇ ਨੂੰ ਵਧਿਆ, ਪਾਤਸ਼ਾਹ ਨੇ ਫਿਰ ਬਿਧੀ ਚੰਦ ਨੂੰ ਇਸ਼ਾਰਾ ਕਰਤਾ, ਚਲੋ ਬਾਬਾ ਬਿਧੀ ਚੰਦ ਸਾਹਿਬ ਜੀ। ਬਾਬਾ ਬਿਧੀ ਚੰਦ ਸਾਹਿਬ ਬੜੇ ਬਹਾਦਰ ਸਨ, ਦੋ ਵਾਰੀ ਘੋੜੇ ਲੈ ਕੇ ਆਏ, ਪੱਟੀਆਂ ਦਿਸ਼ਾਲੇ ਲੈ ਕੇ ਆਏ, ਔਰ ਦੋ ਲੜਾਈਆਂ ਵਿੱਚ ਪਹਿਲੋਂ ਵੀ ਇਹਨਾਂ ਬੜੇ ਕਰਤੱਵ ਵਿਖਾਏ ਸਨ। ਹੁਣ ਸ਼ਮਸ਼ ਬੇਗ ਜਰਨੈਲ ਵੀ ਮੰਨਿਆ ਹੋਇਆ। ਇੱਧਰ ਬਾਬਾ ਬਿਧੀ ਚੰਦ ਸਾਹਿਬ ਜੀ ਆ ਗਏ ਨੇ ਟਾਕਰੇ ਦੇ, ਤੀਰ ਚੱਲੇ, ਤੀਰਾਂ ਤੋਂ ਬਾਅਦ ਤਲਵਾਰਾਂ ਦੀ ਵਾਰੀ ਹੈ। ਅਖੀਰ ਤਲਵਾਰਾਂ ਵੀ ਜਦੋਂ ਇੰਨਾ ਨੇੜੇ ਹੋ ਗਏ, ਨਾ ਚੱਲ ਸਕੀਆਂ, ਅਤੇ ਇਹ ਫਿਰ ਹੱਥੋਂ ਹੱਥੀ ਆਪਸ ਵਿੱਚ ਟੱਕਰ ਪਏ। ਉਸ ਨੂੰ ਦੁੰਦ ਯੁੱਧ ਆਖਿਆ ਜਾਂਦਾ। ਦੁੰਦ ਯੁੱਧ ਇਹਨਾਂ ਦਾ ਸ਼ੁਰੂ ਹੋ ਗਿਆ। ਹੁਣ ਦੋਵੇਂ ਬੜੇ ਤਕੜੇ ਸਨ, ਸੀਤਲ ਜੀ ਲਿਖਦੇ ਨੇ, ਦੋਵੇਂ ਇੱਕੋ ਜ਼ੋਰ ਦੇ ਨਹੀਂ, ਲਿਸੇ ਮਾੜੇ, ਉਹਨਾਂ ਨੇ ਜ਼ਿਕਰ ਕੀਤਾ। ਅਖੀਰ ਬਾਬਾ ਬਿਧੀ ਚੰਦ ਸਾਹਿਬ ਨੇ ਘੁਲਦਿਆਂ ਘੁਲਦਿਆਂ ਕਲਾਮਿਓ ਭਰ ਕੇ ਇਸੇ ਤਰੀਕੇ ਦੇ ਨਾਲ ਪਲਟਾ ਕੇ ਧਰਤੀ ਉੱਤੇ ਸੁੱਟਿਆ ਸ਼ਮਸ਼ ਬੇਗ ਨੂੰ। ਸੁਰਤ ਬੌਂਦਲ ਗਈ ਜਦੋਂ ਇੰਨੇ ਜ਼ੋਰ ਦੀ ਮਾਰਿਆ ਬਾਬਾ ਬਿਧੀ ਚੰਦ ਸਾਹਿਬ ਨੇ, ਔਰ ਜਦੋਂ ਧਰਤੀ 'ਤੇ ਸੁੱਟਿਆ ਅਤੇ ਫਿਰ ਬਾਬਾ ਬਿਧੀ ਚੰਦ ਸਾਹਿਬ ਨੇ ਉਹਦੀ ਲੱਤ ਦੇ ਉੱਤੇ ਇੱਕ ਲੱਤ ਰੱਖ ਕੇ ਫੜ ਕੇ ਹੱਥ ਦੇ ਨਾਲ ਖਿੱਚ ਕੇ ਇੰਨੇ ਜ਼ੋਰ ਦੀ ਝਟਕਾ ਮਾਰਿਆ ਅੱਧ ਵਿੱਚੋਂ, ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਜਾਣਦੇ ਨੇ ਦਾਤਣ ਕਰਨ ਤੋਂ ਬਾਅਦ ਦਾਤਣ ਪਾੜ ਕੇ ਸੁੱਟ ਦਿੱਤੀ ਜਾਂਦੀ ਸੀ, ਇਸ ਤਰ੍ਹਾਂ ਪਾੜ ਕੇ ਸੁੱਟਦਾ ਮੈਦਾਨ। ਆਹ ਹੁਣ ਦੋ ਟੁਕੜੇ ਹੋ ਗਿਆ ਸ਼ਮਸ਼ ਬੇਗ, ਬਹੁਤੀ ਫੌਜ ਵੀ ਮਾਰੀ ਗਈ, ਵੈਰੀ ਦਰਾਂ ਵਿੱਚ ਹਲਚਲ ਮੱਚ ਗਈ। ਉੱਧਰ ਬਾਬਾ ਬਿਧੀ ਚੰਦ ਸਾਹਿਬ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਆਏ ਨੇ, ਸਤਿਗੁਰਾਂ ਨੂੰ ਆ ਕੇ ਸਜਦਾ ਕੀਤਾ, ਮਹਾਰਾਜ ਤੁਹਾਡੀ ਬਖਸ਼ਿਸ਼ ਦਾ ਸਦਕਾ ਸ਼ਮਸ਼ ਬੇਗ ਦੇ ਉੱਤੇ ਫਤਿਹ ਪਈ ਹੈ, ਦਾਤਿਆ ਇਹ ਸਾਰੀ ਤੇਰੀ ਰਹਿਮਤ ਹੋਈ ਹੈ, ਤੁਸੀਂ ਚਾਹੋ ਤਾਂ ਕੀੜੀ ਨੂੰ ਹਾਥੀ ਨਾਲ ਲੜਾ ਸਕਦੇ ਹੋ, ਨਿਮਾੜੇ ਨੂੰ ਮਾਣ ਦੇ ਸਕਦੇ ਹੋ। ਗੁਰੂ ਹਰਗੋਬਿੰਦ ਪਾਤਸ਼ਾਹ ਵੀ ਮਹਾਰਾਜ ਫਿਰ ਖੁਸ਼ੀ 'ਚ ਆ ਗਏ, ਉਹਨਾਂ ਨੇ ਫਿਰ ਬਾਬੇ ਬਿਧੀ ਚੰਦ ਸਾਹਿਬ ਦੀ ਜਿਵੇਂ ਵਡਿਆਈ ਕੀਤੀ ਹੈ, ਉਹ ਮਰਦਾ ਹੈ ਜਿਹਨੇ ਥੋੜ੍ਹਾ ਜਿਹਾ ਸਮਾਂ ਪਹਿਲੋਂ ਭਗਵਾਨ ਦਾਸ ਘਿਰਨ ਨੂੰ ਸੰਗੀ ਘੁੱਟ ਕੇ ਮਾਰਤਾ ਸੀ। ਇਹ ਉਹ ਹੈ ਜਿਹੜਾ ਪੰਚਮ ਪਾਤਸ਼ਾਹ ਦੀ ਸ਼ਹੀਦੀ ਵੇਲੇ ਜਿਹੜੇ ਪੰਜ ਸਿੰਘ ਨਾਲ ਗਏ ਲਾਹੌਰ, ਉਸ ਵੇਲੇ ਨਾਲ ਤੁਰਨਾ ਮੌਤ ਨੂੰ ਸਦਾ ਦੇਣ ਵਾਲੀ ਗੱਲ ਸੀ। ਬਾਬਾ ਬਿਧੀ ਚੰਦ ਵੀ ਉਹਨਾਂ ਦੇ ਵਿੱਚ ਸੀ। ਆਓ, ਬਾਬਾ ਬਿਧੀ ਚੰਦ ਸਾਹਿਬ ਕਹਿ ਰਿਹਾ, ਮਹਾਰਾਜ ਇਹ ਵਡਿਆਈਆਂ ਸਾਹਿਬ ਦੇ ਹੱਥ ਵਿੱਚ ਨੇ, ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਪਾਤਸ਼ਾਹ ਕਹਿੰਦੇ ਵਡਿਆਈਆਂ ਤਾਂ ਬਾਬਾ ਬਿਧੀ ਚੰਦ ਜੀ ਸੱਚਮੁੱਚ ਹੀ ਉਸ ਪਰਮੇਸ਼ਰ ਦੇ ਹੱਥ ਵਿੱਚ ਨੇ, ਪਰ ਤੁਹਾਡੀ ਕਾਲ ਬੜੀ ਵੱਡੀ ਹੈ, ਤੁਹਾਡੇ ਉੱਤੇ ਗੁਰੂ ਸਾਹਿਬ ਦੀ ਬੜੀ ਵੱਡੀ ਕਿਰਪਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ, ਜਿਵੇਂ ਵਡਿਆਈ ਕਰ ਰਹੇ ਨੇ ਮੇਰੇ ਪਾਤਸ਼ਾਹ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਉਂ ਕੀਤਾ ਜਾ ਰਿਹਾ।
ਜਿਵੇਂ ਸਤਿਗੁਰ ਬਿਧੀ ਚੰਦ ਨੂੰ ਛਾਤੀ ਨਾਲ ਲਗਾਇਆ, ਇਹ ਹੈ ਸਾਡਾ ਵੀਰ ਬਹਾਦਰ ਰਸਣਾ ਚੋਂ ਫਰਮਾਇਆ।
ਉਹ ਤਨ ਤਨ ਬਾਬਾ ਬਿਧੀ ਚੰਦ ਜੀ ਹੋਈਆਂ ਸਫਲ ਕਮਾਈਆਂ, ਜਿਸ ਭਾਵੇ ਤਿਸ ਹੋਣ ਪ੍ਰਾਪਤ ਸਹਿਬ ਹੱਥ ਵਡਿਆਈਆਂ।
ਛੇਵੇਂ सतगुर बिरी चांदनू छाती नाल लगाया ए है साडा वीर बहादुर रसना चो फरमाया।
ओ तन तन बाबा बिरी चंद जी होइया सवल कमाइया जिस पावे तिस होन प्राप्त साहब हाथ वडियाइया।
घड़ी जदों भी आई परखदी कीते कम नारे यह साडा सीना इस तो जाइए वारे वारे।
ओ शीने पिंड दा ना चमका के ओ शीने पिंड दा ना चमका के कर दितिया रुशनाइया जिस भावे तिस होन प्राप्त साहब हाथ वडियाइया।
लापुर जावन लई जद कीती पंजवें गुरा तियारी अखियां पर पर नीर डोल दी फिर सी संगत सारी।
बिधि चंद जी नाल चल पै बिधि चंद जी नाल चल पै चार होर लै पाइया जिस पावे तिस होन प्राप्त साहब हाथ वडियाइया।
शांति दे पुंज बख्श के शांति वापस जदों कलाया विसर गया शांति दा सोमा सिखा फुरमाया।
ओ जुलम जबर नू ठल पावनी हुन करके तकड़ाइया जिस भावे तिस होन प्राप्त साहब हाथ वडियाइया।
ओ सिख छपाइया दिया फौजा विच इस जोधे बलकारी कीती बड़ी ट्रेनिंग तगड़ी हिम्मत करके पारी।
जंगी करतब सिख के इसने जग विच थुम्मा पाइया जिस भावे तिस होन प्राप्त साहब हाथ वडियाइया।
हर गोबिंदपुर दी जंग थोड़ा हर गोबिंदपुर दी जंग थोड़ा चिर जो पहला लंगी केरड़ मारिया इस जोधे ने कुट के उसकी संगी।
ओ दुश्मन दल तोबा कर उठ आई ओ दुश्मन दल तोबा कर उठिया कीतिया जदों तबाइया जिस भावे तिस होन प्राप्त साहब हाथ वडियाइया।
ओ सिदकी सिख नू जदों भेजिया सिदकी सिख नू जदों भेजिया सुंदर लैन दशाले मार चौकड़ा विच पट्टी दे बह गया पट विचाले।
ओ तत्ती वाना लगी बिरतिया ओ तत्ती वाना लगे बिरतिया गुर चरना विच लाइया जिस भावे तिस होन प्राप्त साहब हाथ वडियाइया।
ओ बिरी चांदर अमर हमेशा सिखिए साडा प्यारा जद तक सूरज चंद रहणगे चुकदा रहू जग सारा।
ओ तरन तारन दे अरशी राणी गिल ने वारा गाइया जिस पावे तिस होन प्राप्त साहब हाथ वडियाइया।
गुरु साहब ने बड़ा माण किया बड़ा भरोसे वाला सी सिख बाबा बिधि चंद साहब पट्टी विच दशाले रहन गया घेरा पै गया। अज उत्थे गुरद्वारा भट्ट साहब बनिया होया है जिथे बाबा बिधि चंद साहब जी भट्ट विच बह गए गुरु के चरणों का ध्यान धरके भट्ट दे विच बैठा है और रसना विचों पढ़ रहा है ताती वाओ ना लागी पार ब्रह्म सरनाई चौगिरद हमारे रामकार दुख लगे ना पाई। उधर गुरु हरगोबिंद पातशाह महाराज भाई की डरौली दे विच बैठे हुए अपने शरीर के उत्ते गागरां जल्दियां पवाई जांदे ने। गुरु की रमज का किसी को पता नहीं लगा जदों सिख निकलिया भट्टी विचों फिर पातशाह ने आख्या भी सिंगो बस करो आख्या महाराज इस अनोखी लीला की समझ नहीं लगी पातशाह ने आप ही दसेगा वह दसन वाला। बाबे बिधि चंद साहब नूं जदों पुछया संगतां विच उन्हां दस्सिया जी भट्ट विच बह के टाइम पास कीता है गुरसिख भी हैरान रह गए तन है सिखा तूं ते तन है तेरी सिखी जिहड़ा अग दे विच भी गुरु दे उत्ते भरोसा रख के बह गया है। गुरु भी तन है जिसने अग दे विच भी सेक नहीं लगन दिता जरा जिन्ना आँच नहीं आउण दित्ती। बाबे बिधि चंद साहब इन्ना प्यार करदे सन और बाबा बिधि चंद शीना गुरु का सीना कह के मान दिता सी कि तू साडा सीना है, कदे भी किसी गल की कमी नहीं आएगी, तेरा नाँ दुनिया विच अमर रहेगा। आ उस बाबे विधि चंद साहब ने शमश बेग नू मारिया। जदों शमश बेग मर गया, कमर बेग मर गया, तो छोटा पुत्र रह गया कमर बेग का कासम बेग, उन्हूं बड़ा रोह चढ़िया। भरा की लाश वेखी, प्यो वेख्या, दिल जड़ा सी डावा डोल हो गया। पर मैदान दे विच आया सी, गाजी पुत्र सी, उन्हें आख्या मना मैदान दे विच हुण इह जिंदगी जिहड़ी है ये लेखे ला के जिन्नी देर तक मैं भरा दा ते प्यो दा बदला नहीं लैंदा उन्नी देर तक एक कदम भी मैं पिछे नहीं हटावांगा। आ गया रोह दे विच, रोह दे विच आ के हुण कासम बेग कमर बेग दा छोटा पुत्र है अपने नाल दे साथियों नूं जिहड़े उहदे नाल सिपाही ने उन्हां नूं वंगार के की कह रहा है, ओए खानो मेरे भरा दा ते बाप दा बदला लै दिओ, नहीं तो मैं आत्महत्या कर लवांगा, नहीं तो मर जावांगा, मैं बच नहीं जा सकता जिन्नी देर तक मैं इन्हों का बदला ना लेवां। आओ रोह दे विच आया होया कासम बेग अपने नाल दे फौजी जवानों नूं वंगार के जिहड़ी गल आख रहा है उस वक्त की तस्वीर नूं पेश इन अखरां च इउं कीता जा रहा है।
कासम सुनाउंदा फौजा ताई बोल के, सुनो मेरी गल जरा कन खोल के,
ओ फिर दिल हुंदा राजी दा लगीर दा, लै दियो जे वैर मैनू मेरे वीर दा।
कासम सुनाउंदा फौजा ताई बोल के, सुनो मेरी गल जरा कन खोल के,
ओ फिर दिल हुंदा लगीर दा, लै दियो जे वैर मैनू मेरे वीर दा।
पहला मेरे बाप नू है गड्डी चाड़ता, फिर मेरे वीर नू सिंगा ने मारता।
ओ मंदा हाल कीता उस दे शरीर दा, ओ मंदा हाल कीता उस दे शरीर दा, लै दियो जे वैरी मैनू मेरे वीर दा।
ओ लै दिया जगीरा ते मरबे लै दिया, सोना चांदी हीरे मोती सबे लै दिया।
ओ पा दियांगा मोली एक एक तीर दाई, ओ पा दियांगा मोली एक एक तीर दा, लै दियो जे वैरी मैनू मेरे वीर दा।
ओ सिखा ताई कहिंदा मार के मका दिए, गुरु साहिब ताई बेड़ियां लगा दिए।
ओ कढ दिए कंडा केले चों करीर दा, लै दियो जे वैरी मैनू मेरे वीर दा।
ओ केड़ा मुख लैके मारे कोल जाऊंगा, भाभी नू की जाके हाल वीर दा सुनाऊंगा।
ओ एक एक दुखी मेरा सीना चीर दाई, ओ एक एक दुखी मेरा सीना चीर दा, लै दियो जे वैरी मैनू मेरे वीर दा।
ओ थोड़ी हुण फौज है सिखानी जाप दी, अल्लाह करे जेता हुण होउ आप दी।
ओ लग जावे पता चुंगे हो शीर दा, लै दियो जे वैरी मैनू मेरे वीर दा।
ओ छेवें गुरां ताई जोल आवे फाड़ दी, पैरा विच आवे जो सिखां नू छड़ जी।
ओ बादशाह तो आउंदा लै दियां वजीर दाई, ओ बादशाह तो आउंदा लै दियां वजीर दा, लै दियो जे वैरी मैनू मेरे वीर दा।
ओ अर्शी कहे काहुला हजार सातू दा, लहू दे मैदान विच पैर रखदा।
ओ पता नहीं किसे नू लिखी तकदीर दा, लै दियो जे वैरी मैनू मेरे वीर दा।
सारे गाजी रोह दे विच आए और कासम बेग ने अपनी फौज नू वधाउंदिआं होइआं हल्ला बोल दित्ता। उधर मीरी पीरी दे मालक गुरु हरगोबिंद पातशाह महाराज तों लैके आ गया भाई जेठा 75 साल का बुजुर्ग, पर पातशाह कहते गुरमुख कदे बुजुर्ग नहीं होंगे, गुरु की कृपा है, मेरे पातशाह की रहमत है। 75 साल की अवस्था है भाई जेठा जी की, सिद्धवान के जमपल ने सेंटर माझे ने, और गुरु हरगोबिंद साहब की आग्ञा लैके आ गए मैदान दे। हुण कासम बेग ने जदों वेख्या कि मेरे टाकरे दे उत्ते एक बजुर्ग आ गया, वह पहलों तो बुलियां दे विच्चों मुस्कराया है, हसया है कि मेरे ना बाबे ने की लड़ना है, ये तो बजुर्ग होया है। जदों हसया तो भाई जेठा जी वो दिल की गल नूं समझ गए, उन्हें आख्या गभरूआ जिहड़ी गल दा तेरे दिल विच माण है कि मैं जवान हाँ, मेरे सामने बुजुर्ग आ गया, बुढ़ा आ गया, ये भुलेखा दिल चों दूर कर दे। मैं तेनूं कहिंदा तेरा भरा मारिया गया, तेरा प्यो मारिया गया, जा जाके सुख नाल जिंदगी दे जिहड़े चार दिन कट जा, मेरे रस्ते चों पासे हो जा, नहीं तो जिधरों गए उधर तेरी वारी भी आ जानी। कासम ने आख्या बाबा तू मेरा टाकरा की करना है, मेरे अगे तो वड्डे वड्डे जरनैल नहीं हटते, मैं चढ़दी जवानी मेरिया बाहों के बल है, इस करके बाबा जा किसी गभरू नूं कल मेरे मुकाबले दे उत्ते तेरा मेरा टाकरा कर। भाई जेठे ने आख्या ये तेरे दिल का वहम है, साडे सिर दे उत्ते गुरु हरगोबिंद साहब का हथ है, आ मेरे नाल दो हथ कर ला। मैदान दे विच टाकरा होया, कासम बेग जिहड़ा सी रण दे विच भाई जेठा जी दे हथों मारिया गया। तलिया ना कासम जा मत्ता अभिमान दा, रण विच सूरमे का बल अजमाया गया, आशक सी होरां दा उपाशक बहेशतां दा घोड़ी चाड़ मौत वाली जनत पचाया गया। बाप ते भरा दा है सी बहुत हितकारी, हो मौत दे वसीले मेल उन्हां दा कराया गया, टिड्डी दल जिहड़ा उहदे नाल चढ़ आया है सी भाई जेठे हथों सबो मार के मकाया गया। आओ कासम बेग मारिया गया, तड़फदा सी, उहदी फौज ने कुछ आदमियों ने घेरा पा के बाबा जेठा जी ने भी शहीद कर दिता, चार चफेरों घेरा पा के गोलियां चलाईया, तीर चलाए, वो मर्द शहादत का जाम छक गया। भाई सिंघा जिहड़ा पहली लड़ाई दे विच शहीद होया सी, सब तो पहला जिहड़ा पहली लड़ाई च शहीद होया सी मैदान दे विच सिख इतिहास दे विच, वो इलाहाबाद दे रहण वाला सी, उहदा नाम सी भाई पाना, जिहड़ा जंग दे विच लड़ के वह पहला मर्द शहीद होया सिख कौम दा। उस लड़ाई च भाई सिंघा शहीद होया सी, उहदा पुत्र जतीमल, इहनूं भी बड़ा गहरा फट लगा, यह भी बेहोश हो गया, कुछ सिंघ शहीद होए ने। कासम बेग जदों मारिया गया, हुण लल्ला बेग सोचदा सारे जरनैल जिहड़े ने यह डिगदे जांदे ने, लल्ला बेग तो ना रिहा गया, लल्ला बेग आप धौंसे दे उत्ते मार के चोट बची हुई फौज नूं लैके वधिया अगे। उधर मीरी पीरी दे मालिक गुरु हरगोबिंद पातशाह महाराज, जिन्हां दे लड़ाई दे विच वी मत्थे दे उत्ते जाके कदे त्योड़ी नहीं सी पई, जदों वी दुश्मन ते वार करदे सन पातशाह खिड़े मत्थे हसदे हसदे वार करदे सन, कदे वी उहनां दे चेहरे ते ना उदासी आई सी ते ना ही कदे उहनां दे मत्थे ते त्योड़ी पई सी। एक दिन गुरु हरगोबिंद पातशाह महाराज की जिंदगी च एक दिन आया जदों उहनां दीआं अखां च अथरू आए, वह दिन किहड़ा सी? गुरु नानक पातशाह महाराज की जिस गुरसिख दे उत्ते बख्शिश होई, बाबा बुढ़ा साहब जिन्हां ने पंजां गुरु साहिबां नूं अपने हथीं गुरता गद्दी दी रसम जिहड़ी सी अदा कीती सी गुरु हरगोबिंद पातशाह महाराज दे समें तक, 125 साल की उम्र भोग के जदों बाबा बुढ़ा साहब संसार तों गए, उस दिन गुरु हरगोबिंद साहब दीआं अखां च अथरू आए, नहीं तो कदे भी उहनां दे चेहरे ते ना उदासी आई सी, इतिहासकार कहिंदे ना कदे मत्थे ते त्योड़ी पई सी, दुश्मन ते जदों वार करदे सन ते हसदिआं होइआं खिड़े मत्थे करदे सन, इहो जिहा चेहरा सी। आओ गुरु हरगोबिंद पातशाह महाराज आए ने सामने, उधर लल्ला बेग है जिहदे दिल विच बड़ा चाहे कि इनाम बड़ा वड्डा लैणा है, नगारे उत्ते चोट मार के लल्ला बेग अगे वधिया। इधर गुरु हरगोबिंद पातशाह महाराज घोड़े ते होए ने सवार, किवें लल्ला बेग दा टकरा करदिआं होइआं मीरी पीरी दे मालिक गुरु हरगोबिंद पातशाह महाराज ने किवें जनत की टिकट दे के लल्ला बेग नूं तोरिआ, उह सुवक्त की तस्वीर नूं इक वार छंद राहीं पेश कर रहे ने मेरे साथी कुलवंत सिंह सुभरा, रणजीत सिंह रत्ता गुद्दा ते दास सतनाम सिंह अर्शी तरन तार साहब। सुनो बेनती इन्हां चंद शब्दां विच इउं कीती जा रही,
ਜੇਠਾ ਜਦੋਂ ਸ਼ਹੀਦੀ ਪਾ ਗਿਆ ਕਹਿੰਦਾ ਲਲਾ ਬੇਗਲ ਲਕਾਰ ਮੇਰੇ ਦੁੱਲੇ ਫੌਜੀ ਗਾਜੀਓ
ਮੇਰੇ ਦੁੱਲੇ ਫੌਜੀ ਗਾਜੀਓ ਲਓ ਦਿਲ ਚ ਹੌਸਲੇ ਤਾਰ ਕਹਿੰਦਾ ਹੁਣ ਨੀ ਜਿਉਂਦੇ ਛੱਡਣੇ
ਜੇਠਾ ਜਦੋਂ ਸ਼ਹੀਦੀ ਪਾ ਗਿਆ ਕਹਿੰਦਾ ਲਲਾ ਬੇਗਲ ਲਕਾਰ ਮੇਰੇ ਦੁੱਲੇ ਫੌਜੀ ਗਾਜੀਓ
ਮੇਰੇ ਦੁੱਲੇ ਫੌਜੀ ਗਾਜੀਓ ਲਓ ਦਿਲ ਚ ਹੌਸਲੇ ਤਾਰ ਕਹਿੰਦਾ ਹੁਣ ਨੀ ਜਿਉਂਦੇ ਛੱਡਣੇ
ਕਹਿੰਦਾ ਹੁਣ ਨੀ ਜਿਉਂਦੇ ਛੱਡਣੇ ਰਹਿ ਕੇ ਮੁੱਠੀ ਭਰ ਸਰਦਾਰ ਜਿੱਦਰ ਸਤਿਗੁਰ ਜੀ ਦਾ ਮੋਰਚਾ
ਓ ਜਿੱਦਰ ਸਤਿਗੁਰ ਜੀ ਦਾ ਮੋਰਚਾ ਓ ਜਿੱਧਰ ਸਤਿਗੁਰ ਜੀ ਦਾ ਮੋਰਚਾ ਉਧਰ ਲੈ ਪਹੁੰਚਾ ਇਸ ਵਾਰ ਇਹਨੇ ਚਿਰ ਨੂੰ ਛੇਵਾਂ ਪਾਦਸ਼ਾਹ
ਇਹਨੇ ਚਿਰ ਨੂੰ ਛੇਵੇਂ ਪਾਦਸ਼ਾਹ ਆ ਗਏ ਸਾਡੀ ਮੋਰਚਾ ਬਾਰ ਸੋਹਣੀ ਕਲਗੀ ਚਮਕਾ ਮਾਰਦੀ
ਸੋਹਣੀ ਕਲਗੀ ਚਮਕਾ ਮਾਰਦੀ ਹੀਰੇ ਚਮਕਣ ਵਿੱਚ ਕਤਾਰ ਸੂਰਜ ਸਜਦਾ ਕੀਤਾ ਆਣ ਕੇ
ਓ ਸੂਰਜ ਸਜਦਾ ਕੀਤਾ ਆਣ ਕੇ ਕਿਰਨਾ ਚਰਨਾ ਉੱਪਰ ਖਲਾਰ ਪਲ ਵਿੱਚ ਪਹੁੰਚਾ ਵਿੱਚ ਮੈਦਾਨ ਦੇ
ਪਲ ਵਿੱਚ ਪਹੁੰਚਾ ਵਿੱਚ ਮੈਦਾਨ ਦੇ ਓ ਪਲ ਵਿੱਚ ਪਹੁੰਚਾ ਵਿੱਚ ਮੈਦਾਨ ਦੇ ਨੀਲਾ ਉੱਚੀਆਂ ਛਾਲਾਂ ਮਾਰ ਲੋਹੇ ਉੱਤੇ ਲੋਹਾ ਖੜਕਿਆ
ਓ ਲੋਹੇ ਉੱਤੇ ਲੋਹਾ ਖੜਕਿਆ ਹੋ ਨਿਕਲੇ ਤੇਗਾਂ ਚੋਂ ਅੰਗਿਆਰ ਲੱਲਾ ਬੇਗ ਸਾਹਮਣੇ ਆ ਗਿਆ
ਲੱਲਾ ਬੇਗ ਸਾਹਮਣੇ ਆ ਗਿਆ ਲੱਗਾ ਕਰਨ ਗੁਰਾਂ ਤੇ ਵਾਰ ਅੱਗੋਂ ਤੀਰ ਗੁਰਾਂ ਨੇ ਛੱਡਿਆ
ਅੱਗੋਂ ਤੀਰ ਗੁਰਾਂ ਨੇ ਛੱਡਿਆ ਘੋੜਾ ਗਿਆ ਖਾਣ ਦਾ ਮਾਰ ਸਤਿਗੁਰ ਘੋੜੇ ਉੱਤੋਂ ਉੱਤਰੇ
ਸਤਿਗੁਰੂ ਘੋੜੇ ਉੱਤੋਂ ਉੱਤਰ ਕੇ ਕਹਿੰਦੇ ਕਰਜਰ ਨਹੀਂ ਲਾ ਵਾਰ ਕੀਤੇ ਤਿੰਨ ਵਾਰ ਸੀ ਕਹਿਰ ਦੇ
ਓ ਕੀਤੇ ਤਿੰਨ ਵਾਰ ਸੀ ਕਹਿਰ ਦੇ ਕੀਤੇ ਤਿੰਨ ਵਾਰ ਸੀ ਕਹਿਰ ਦੇ ਲੱਲਾ ਬੇਗ ਪਬਾ ਦੇ ਬਾਹਰ ਤਿੰਨੇ ਵਾਰ ਗੁਰਾਂ ਨੇ ਰੋਕ ਲੈ
ਓ ਤਿੰਨੇ ਵਾਰ ਗੁਰਾਂ ਨੇ ਰੋਕ ਲਈ ਓ ਤਿੰਨੇ ਵਾਰ ਗੁਰਾਂ ਨੇ ਰੋਕ ਲਏ ਆਖਰ ਮੁੱਖੋਂ ਕਹਿਣੀ ਉਚਾਰੀ ਲੈ ਹੁਣ ਰੋਕੀ ਅਸਾਂ ਦੇ ਵਾਰ ਨੂੰ
ਲੈ ਹੁਣ ਰੋਕੀ ਅਸਾਂ ਦੇ ਵਾਰ ਨੂੰ ਕਹਿ ਕੇ ਦਿੱਤੀ ਤੇ ਗਿਓ ਲਾਰ ਮੋਢਾ ਚੀਰ ਕੇ ਛਾਤੀ ਕੱਟ ਗਈ
ਮੋਢਾ ਚੀਰ ਕੇ ਛਾਤੀ ਕੱਟ ਗਈ ਕੱਟਦੀ ਜੋ ਸਾਬਣ ਨੂੰ ਤਾਰ ਚੱਲੇ ਲਾਲ ਫਹਾਰੇ ਰੱਤ ਦੇ
ਚੱਲੇ ਲਾਲ ਫਹਾਰੇ ਰੱਤ ਦੇ ਡਿੱਗਾ ਜਦੋਂ ਪਬਾਂ ਦੇ ਪਾਰ ਅਰਸ਼ੀ ਕਹੇ ਮਾਨ ਕੀ ਜੋਰਦਾ
ਓ ਅਰਸ਼ੀ ਕਹੇ ਮਾਨ ਕੀ ਜੋਰਦਾਈ ਓ ਅਰਸ਼ੀ ਕਹੇ ਮਾਨ ਕੀ ਜੋਰਦਾ ਥੋੜੇ ਦਿਨ ਰਹਿੰਦਾ ਹੰਕਾਰੀ ਸਭ ਸੰਗਤ ਕਹਿ ਦੋ ਵਾਹਿਗੁਰੂ
ਪ੍ਰਸੰਗ ਦੀ ਆਖਰੀ ਕਵਿਤਾ ਕਹਿ ਕੇ ਅਸੀਂ ਆਪ ਜੀ ਦੇ ਕੋਲੋਂ ਖਿਮਾ ਦੇ ਜਾਚਕ ਹੋ ਜਾਣਾ ਨੀਯਤ ਕੀਤਾ ਵਕਤ ਜਿਹੜਾ ਪੂਰਾ ਹੋਣ ਵਾਲਾ ਲੱਲਾ ਬੇਗ ਮਾਰਿਆ ਗਿਆ ਇੱਕ ਜਰਨੈਲ ਰਹਿ ਗਿਆ ਕਾਬਲੀ ਬੇਗ ਜੋ ਲੱਲਾ ਬੇਗ ਦਾ ਬਣ ਜਾਏ ਉਹਨੇ ਸੋਚਿਆ ਮਨਾ ਹੁਣ ਤਾਂ ਨੱਸਣ ਵਿੱਚ ਹੀ ਭਲਾ ਹੈ ਨੱਸ ਜਾਣਾ ਚਾਹੀਦਾ ਜਾਨ ਬਚਾ ਲਈਏ ਬਾਕੀ ਸਾਰੇ ਜਰਨੈਲ ਮਾਰੇ ਗਏ ਨੇ ਅਤੇ ਮੇਰੀ ਵੀ ਵਾਰੀ ਆਉਣ ਵਾਲੀ ਹੈ ਪਰ ਅੰਦਰੋਂ ਹੰਕਾਰ ਨੇ ਥਾਪੜਾ ਦਿੱਤਾ ਆਖਿਆ ਉਹ ਕਾਬਲੀ ਬੇਗ ਜਦੋਂ ਤੂੰ ਆਪਣੀ ਮਾਮੀ ਨੂੰ ਜਾ ਕੇ ਅਤੇ ਆਪਣੀਆਂ ਭਰਜਾਈਆਂ ਜਿਹੜੇ ਮਾਮੇ ਦੇ ਪੁੱਤ ਮਾਰੇ ਗਏ ਜਦੋਂ ਉਹਨਾਂ ਨੂੰ ਦੱਸਿਆ ਕਿ ਭਰਾ ਮਾਰੇ ਗਏ ਮੈਂ ਆ ਗਿਆ ਹੈ ਉਹ ਤੈਨੂੰ ਬੜਾ ਚੰਗਾ ਆਖਣਗੀਆਂ ਕਿਹੜਾ ਮੂੰਹ ਲੈ ਕੇ ਜਾਵੇਂਗਾ ਹੁਣ ਇਹਨੇ ਸੋਚਿਆ ਕਿ ਆਖਰੀ ਹੱਲਾ ਕਰਨਾ ਚਾਹੀਦਾ ਹੋ ਸਕਦਾ ਜਿੱਤ ਦਾ ਸਿਹਰਾ ਜਿਹੜਾ ਉਹ ਮੇਰੇ ਸਿਰ ਦੇ ਉੱਤੇ ਵੱਜ ਜਾਵੇ ਸ਼ਹਿਦ ਇਹ ਸਾਰਾ ਮਾਣ ਜਿਹੜਾ ਮੈਨੂੰ ਮਿਲ ਜਾਵੇ ਇਸ ਚਾਹ ਦੇ ਨਾਲ ਇਹਨਾਂ ਦਿਲੀ ਅਰਮਾਨਾਂ ਦੇ ਨਾਲ ਹੁਣ ਕਾਬਲੀ ਬੇਗ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਉੱਤੇ ਆਖਰੀ ਹੱਲਾ ਕੀਤਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਿਵੇਂ ਇਹਨੂੰ ਮੌਤ ਦੇ ਮੂੰਹ ਵਿੱਚ ਪਾਇਆ, ਕਿਵੇਂ ਇਸ ਲੜਾਈ ਦਾ ਖਾਤਮਾ ਹੋਇਆ, ਇਹ ਵੇਰਵਾ ਕਵੀਸ਼ਰੀ ਦੀ ਤਰਜ ਝੋਕ ਛੰਦ ਹੈ, ਇਹਦੇ ਰਾਹੀਂ ਪੇਸ਼ ਕੀਤਾ ਜਾ ਰਿਹਾ। ਸੁਣੋ ਬੇਨਤੀ ਇਹਨਾਂ ਅੱਖਰਾਂ ਵਿੱਚ ਇਉਂ ਕੀਤੀ ਜਾ ਰਹੀ।
ਆ ਗਿਆ ਫਿਰ ਬੇਗ ਕਾਵਲੀ ਵਿੱਚ ਮੈਦਾਨ ਦੇ, ਜਿੱਤ ਦੇ ਅਰਮਾਨ ਭਰੇ ਸੀ ਦਿਲ ਦੇ ਵਿੱਚ ਖਾਣ ਦੇ, ਕਿਹੜਾ ਅਜਵਾਰ ਚਲੂਗਾ ਜੋਰੇ ਜਵਾਨ ਦੇ, ਬਾਜੀਗਰ ਬਾਜੀ ਪੁੱਠੀ ਰਣ ਅੰਦਰ ਪੇਲਤੀ, ਖੂਨ ਦੀ ਵਿੱਚ ਨਦੀ ਦੇ ਬੇੜੀ ਉਸ ਠੇਲਤੀ, ਖੂਨ ਦੀ ਵਿੱਚ ਨਦੀ ਦੇ।
ਉਹ ਫੌਜਾਂ ਨੂੰ ਦਿੰਦਾ ਸੀ ਉਹ ਸਵਰਗਾਂ ਦੇ ਲਾਰੇ ਜੀ, ਮਰ ਕੇ ਬਹਿਸਤੀ ਜਾਂਦੇ ਅੱਲਾ ਦੇ ਪਿਆਰੇ ਜੀ, ਨੌਕਰ ਲੱਗ ਜਾਣ ਤੁਹਾਡੇ ਚੰਦ ਤੇ ਤਾਰੇ ਜੀ, ਹੂਰਾਂ ਦੀਆਂ ਸ਼ੇਜਾਂ ਮਾਣੋ ਜਾਨਾ ਕੁਰਬਾਨ ਕਰੋ, ਹਾਰੀ ਹੋਈ ਬਾਜੀ ਨਾਲੋ ਮਰਨਾ ਪ੍ਰਵਾਨ ਕਰੋ, ਹਾਰੀ ਹੋਈ ਬਾਜੀ ਨਾਲੋ।
ਜੇਕਰ ਜੀ ਹੁੰਦੇ ਰਹਿ ਗਏ ਪਰ ਤੂੰ ਭੰਡਾਰ ਮੈਂ ਸੋਨੇ ਦੇ ਨਾਲ ਗਹਿਣਿਆ ਦੇਵਾ ਸ਼ਿੰਗਾਰ ਮੈਂ, ਜੇਕਰ ਜੀ ਹੁੰਦੇ ਰਹਿ ਗਏ ਪਰ ਤੂੰ ਭੰਡਾਰ ਮੈਂ ਸੋਨੇ ਦੇ ਮਹਿਲ ਤੁਹਾਡੇ ਦੇਵਾਂ ਜੋ ਸਾਰ ਮੈਂ, ਗਹਿਣਿਆਂ ਦੇ ਨਾਲ ਦੇ ਵਿਗਵਾ ਦੇਵਾਂ ਸ਼ਿੰਗਾਰ ਮੈਂ, ਖੁਸ਼ੀਆਂ ਦੇ ਜੀਵਨ ਜੀ ਕੇ ਪਾਇਓ ਮਾਰਾਦਾਂ ਨੂੰ, ਰੱਖਣਗੇ ਪੁੱਤ ਪੁੱਤਰੇ ਸਾਂਭ ਕੇ ਜਾਦਾਂ ਨੂੰ, ਰੱਖਣਗੇ ਪੁੱਤ ਪੁੱਤਰੇ।
ਉਹ ਸਾਰੀ ਹੀ ਸ਼ਕਤੀ ਲੈ ਕੇ ਆਇਆ ਕੇ ਲਲਕਾਰ ਦੇਇਓ, ਹਾਰੀ ਹੀ ਸ਼ਕਤੀ ਲੈ ਕੇ ਆ ਗਏ ਲਲਕਾਰ ਦੇ, ਤੰਦੀਆਂ ਨੂੰ ਜੋਂਦੇ ਨਾਲੇ ਤੇਗਾ ਸੁਵਾਰ ਦੇ, ਅੱਗੇ ਨੇ ਸ਼ੇਰ ਬੈਠੇ ਭੁੱਖੇ ਸ਼ਿਕਾਰ ਦੇ, ਆ ਗਏ ਫਿਰ ਸਤਿਗੁਰ ਸੂਰੇ ਖੰਡਾ ਲਿਸ਼ਕਾ ਕੇ ਜੀ, ਹੋ ਜਾ ਹੁਣ ਤਕੜਾ ਖਾਨਾ ਕਹਿੰਦੇ ਸੁਣਾ ਕੇ ਜੀ, ਹੋ ਜਾ ਹੁਣ ਤਕੜਾ ਖਾਨਾ।
ਓ ਲੋੜੇ ਦਾ ਤੀਰ ਖਾਣੀ ਤੰਦੀ ਚੜਾ ਲਿਆ, ਕੰਨਾਂ ਤੱਕ ਖਿੱਚ ਚਲਾਇਆ ਘੋੜੇ ਅਟਕਾ ਲਿਆ, ਸੀਖ ਪਾ ਕੇ ਆਪਣੇ ਮੱਥੇ ਵਿੱਚ ਖਾ ਲਿਆ, ਵਫਾਦਾਰੀ ਦੀ ਕੀਮਤ ਚਰਨਾਂ ਵਿੱਚ ਡਾਰਤੀ, ਜ਼ਿੰਦਗੀ ਗੁਲਬਾਗ ਨੇ ਆਪਣੀ ਸਤਿਗੁਰ ਤੋਂ ਵਾਰਤੀ, ਜ਼ਿੰਦਗੀ ਗੁਲਬਾਗ ਨੇ ਆਪਣੀ।
ਓ ਸਤਿਗੁਰ ਨੇ ਰੋਹ ਵਿੱਚ ਆ ਕੇ ਉਹ ਛੱਡਿਆ ਇੱਕ ਤੀਰ ਜੀ, ਓ ਸਤਿਗੁਰ ਨੇ ਰੋਹ ਵਿੱਚ ਆ ਕੇ ਛੱਡਿਆ ਇੱਕ ਤੀਰ ਜੀ, ਖਾਨ ਦੇ ਘੋੜੇ ਤਾਈ ਲੰਘਿਆ ਉਹ ਚੀਰ ਜੀ, ਹੋ ਗਏ ਫਿਰ ਪੈਦਲ ਦੋਵੇਂ ਤੇਗਾਂ ਦੇ ਵੀਰ ਜੀ, ਲੱਗੇ ਫਿਰ ਕਰਨ ਨਬੇੜੇ ਜੋਧੇ ਬਹਾਦਰ ਜੀ, ਇੱਕ ਸੀ ਜਰਨੈਲ ਦੂਜਾ ਮੁਕਤੀ ਦਾ ਸਾਗਰ ਜੀ, ਇੱਕ ਸੀ ਜਰਨੈਲ ਦੂਜਾ
ਪਹਿਲਾ ਸੀ ਵਾਰ ਖਾਨ ਨੇ ਹੋ, ਸਤਿਗੁਰ ਤੇ ਕਰਿਆ ਜੀ ਤੀਰਾਂ ਦਾ ਮੀਂਹ, ਗੁਰਾਂ ਦੀ ਢਾਲ ਤੇ ਵਰਿਆ ਜੀ, ਭੁੱਲ ਕੇ ਦਸਤੂਰ ਜੰਗ ਦੇ ਹੋਛਾ ਹੋ ਲੜਿਆ ਜੀ, ਹੈ ਤਾਂ ਸੀ ਬੜਾ ਖਿਡਾਰੀ ਤੁਮ ਸੀ ਜਵਾਨ ਦੀ, ਐ ਪਰ ਕੋਈ ਪੇਸ਼ ਨਾ ਜਾਵੇ ਜੋਧੇ ਬਲਵਾਨ ਦੀ, ਐ ਪਰ ਕੋਈ ਪੇਸ਼ ਨਾ ਜਾਵੇ।
ਓ ਆਖਰ ਫਿਰ ਸਤਿਗੁਰ ਜੀ ਨੇ ਉਹ ਖੰਡਾ ਲਿਸ਼ਕਾਇਆ ਜੀ, ਓ ਆਖਰ ਫਿਰ ਸਤਿਗੁਰੂ ਜੀ ਨੇ ਖੰਡਾ ਲਿਸ਼ਕਾਇਆ ਜੀ, ਗਦਕੇ ਦਾ ਹੱਥ ਬਦਲ ਕੇ ਵਾਰ ਚਲਾਇਆ ਜੀ, ਲੋਹੇ ਦਾ ਕੋਟ ਚੀਰ ਕੇ ਪੈਰਾਂ ਤੱਕ ਆਇਆ ਜੀ, ਅਰਸ਼ੀ ਕੈ ਕਲਸੀਆਂ ਵਾਲਾ ਖੂਨ ਵਿੱਚ ਤਾਰ ਗਏ, ਹੋਈ ਜਿੱਤ ਗੁਰੂ ਸਾਹਿਬ ਦੀ ਵੈਰੀ ਸਭਾਰ ਗਏ, ਹੋਈ ਜਿੱਤ ਗੁਰੂ ਸਾਹਿਬ ਦੀ।
ਸੀਤਲ ਜੀ ਨੇ ਬੜਾ ਸੁੰਦਰ ਲਿਖਿਆ, ਆਇਆ ਜੋ ਸ਼ਹਜੂਰ ਨੂੰ ਖੰਡਾ ਲਿਸ਼ਕਾਇਆ, ਸਾਵਧਾਨ ਹੋ ਜੋਧਿਆ ਇਉਂ ਆਖ ਸੁਣਾਇਆ, ਬਦਲ ਪੈਂਤੜਾ ਸੁੱਟਿਆ ਕਰਤਾਰ ਧਿਆਇਆ, ਕੋਟ ਫਲਾਦੀ ਚੀਰਿਆ ਉਹ ਪਾਰ ਸਦਾਇਆ, ਮੌਤ ਕਾਬਲੀ ਬੇਗ ਦੀ ਸਭ ਜੰਗ ਮੁਕਾਇਆ, ਫਕਸ਼ੀ ਫਤਿਹ ਅਕਾਲ ਨੇ ਗੁਰ ਸ਼ੁਕਰ ਮਨਾਇਆ। ਕਾਬਲੀ ਬੇਗ ਵੀ ਮਾਰਿਆ ਗਿਆ, 100 ਕੁ ਸਿਪਾਹੀ ਰਹਿ ਗਿਆ 35,000 ਫੌਜ 'ਚੋਂ, ਔਰ 1200 ਸਿੱਖ ਜਿਹੜੇ ਨੇ ਉਹ ਸ਼ਹੀਦ ਹੋਏ। ਬਾਬਾ ਬਿਧੀ ਚੰਦ ਸਾਹਿਬ ਰਾਏ ਜੋਧ ਜਤੀ ਮੱਲ ਕੋ ਜੋਧੇ ਜਿਹੜੇ ਸਨ ਉਹ ਬਹੁਤ ਜ਼ਿਆਦਾ ਸਖ਼ਤ ਜ਼ਖਮੀ ਹੋਏ। ਪਰ ਜ਼ਖਮੀ ਹੋਏ ਵੀ ਸ਼ੇਰ ਜਿਹੜੇ ਸਨ ਉਹ ਮਰਦਾਂ ਵਾਂਗ ਲੜਦੇ ਹੋਏ ਇਸੇ ਤਰ੍ਹਾਂ ਮੈਦਾਨ ਦੇ ਵਿੱਚ, ਮੈਦਾਨ ਜਿਹੜਾ ਸੀ ਗੁਰੂ ਸਾਹਿਬ ਦੇ ਪੱਖ ਵਿੱਚ ਰਿਹਾ, ਦੁਸ਼ਮਣ ਦੀ ਫੌਜ ਜਿਹੜੀ ਥੋੜ੍ਹੀ ਬਹੁਤੀ ਬਚੀ ਸੀ ਨੱਚ ਉੱਠੀ। ਹਸਨ ਖਾਂ ਕਹਿੰਦਾ ਮਹਾਰਾਜ ਨੂੰ ਮੈਨੂੰ ਕੀ ਹੁਕਮ ਹੈ? ਸਤਿਗੁਰਾਂ ਨੇ ਆਖਿਆ ਹਸਨ ਖਾਂ ਜਿਹੜੀ ਥੋੜ੍ਹੀ ਬਹੁਤੀ ਫੌਜ ਬਚੀ ਆ ਇਹਨੂੰ ਇਕੱਠੀ ਕਰਕੇ ਲੈ ਜਾ, ਤੈਨੂੰ ਕਾਬਲ ਦਾ ਸੂਬੇਦਾਰ ਬਣਾਉਣਾ ਸੀ। ਸਹਿ ਸੁਭਾਅ ਬਚਨ ਨਿਕਲਿਆ, ਇਕੱਠੀ ਕਰਕੇ ਫੌਜ ਹਸਨ ਖਾਂ ਜਦੋਂ ਗਿਆ, ਸ਼ਾਹਜਹਾਨ ਬਾਦਸ਼ਾਹ ਬੜਾ ਖੁਸ਼ ਹੋਇਆ, ਕਹਿੰਦਾ ਬੰਦਾ ਬੜਾ ਸਿਆਣਾ ਹੈ, ਇਹ 100 ਸਿਪਾਹੀ ਇਹ ਵੀ ਮੇਰੇ ਹੱਥੋਂ ਜਾਂਦਾ ਰਹਿਣਾ ਸੀ, ਇਹਨਾਂ ਨੂੰ ਤਾਂ ਲੈ ਆਇਆ। ਆਖਿਆ ਚੱਲ ਪਈ ਤੈਨੂੰ ਕਾਬਲ ਦੀ ਸੂਬੇਦਾਰੀ। ਵੇਖੋ ਗੁਰੂ ਦੀ ਰਹਿਮਤ, ਦੁਸ਼ਮਣ ਦੀ ਫੌਜ ਦਾ ਸੂਹੀਆ ਮੈਦਾਨ 'ਚ ਲੜਨ ਵਾਸਤੇ ਆਉਂਦਾ ਅਤੇ ਜੇ ਗੁਰੂ ਦੇ ਚਰਨਾਂ 'ਤੇ ਡਿੱਗਦਾ ਤਾਂ ਗੁਰੂ ਕਾਬਲ ਦੀ ਸੂਬੇਦਾਰੀ ਦੇ ਦਿੰਦਾ। ਇਹ ਹੈ ਗੁਰੂ ਦੀ ਰਹਿਮਤ, ਇਹ ਹੈ ਗੁਰੂ ਦੀ ਬਖਸ਼ਿਸ਼। ਅਗੇਰੇ ਕੁਛ ਕਹਿਣ ਵਾਸਤੇ ਵਕਤ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ। 3 ਕਵੀਕਾਂ ਦਾ ਹੋਰ ਸਮਾਂ ਜੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਕਿਉਂਕਿ ਹੁਕਮ ਜਿਹੜਾ ਹੈ ਰਹਿਮਤ ਜਿਹੜੀ ਹੈ ਇਹ ਤਾਂ ਗੁਰੂ ਦੀ ਬਰਸਣੀ ਹੈ, ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਇਹ ਜੋ ਕੁਝ ਵੀ ਹੈ ਉਸ ਗੁਰੂ ਸਾਹਿਬ ਦੇ ਉਸ ਮਾਲਕ ਦੇ ਹੱਥ ਵਿੱਚ ਹੈ। ਯਤਨ ਕਰਾਂਗੇ ਬਣੇ ਹੋਏ ਪ੍ਰੋਗਰਾਮ ਦੇ ਮੁਤਾਬਕ 3 ਕਵੀਕਾਂ ਦਾ ਹੋਰ ਸਮਾਂ ਜਿਹੜਾ ਬਣਿਆ ਹੈ, ਆਪ ਜੀ ਦੇ ਜਿਵੇਂ ਜਿਵੇਂ ਹੁਕਮ ਹੁੰਦਾ ਰਹੇਗਾ ਉਵੇਂ ਉਵੇਂ ਪ੍ਰਸੰਗਾਂ ਦੇ ਰਾਹੀਂ ਆਪ ਜੀ ਦੇ ਦਰਸ਼ਨ ਦਾਰੇ ਕਰਨ ਦਾ ਯਤਨ ਕਰਦੇ ਰਹਾਂਗੇ। ਬਹੁਤਾ ਸਮਾਂ ਘਰ ਵਿੱਚ ਸੁਣਨ ਵਾਸਤੇ, ਕੁਝ ਨਵੇਂ ਨੰਬਰ ਆਡੀਓ ਅਤੇ ਵੀਡੀਓ ਸੀਡੀਆਂ ਕਿਸੇ ਭੈਣ ਭਰਾ ਨੂੰ ਚਾਹੀਦੀ ਹੋਵੇ ਉਹ ਮੇਰੇ ਸਾਥੀਆਂ ਤੋਂ ਲੈ ਸਕਦੇ ਜੇ। ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਮੁੱਚੀ ਸੰਗਤ ਔਰ ਗੁਰੂ ਸਾਹਿਬ ਦਾ ਬਹੁਤਾ ਧੰਨਵਾਦ ਕਰਕੇ ਜਿਨ੍ਹਾਂ ਦੀ ਬਖਸ਼ਿਸ਼ ਦਾ ਸਦਕਾ ਆਪ ਜੀ ਦੀ ਦੀਦਾਰੇ ਕੀਤੇ ਨੇ, ਅਨੇਕਾਂ ਭੁੱਲਾਂ ਤੁੱਟੀਆਂ ਰਹਿ ਗਈਆਂ ਹੋਣਗੀਆਂ, ਆਓ ਬਖਸ਼ਿਸ਼ ਕਰਦਿਆਂ ਹੋਇਆਂ ਅਸੀਸ ਬਖਸ਼ੋ। ਆਗਿਆ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।